गुरु अमरदास पद बंद रामदास अर्जन गुरु वर श्री हर गोविंद हरि राय हर कृष्ण गुरु तेग बहादुर चंद दसवें गोविंद सिंह गुरु नमो चरण अरविंद श्री गुर शब्द कमाए जिन जीते पंच विकार तिन संतन को वंदना सिर चरणन पर तार एक अंकारा सतगुरु तेहे प्रसाद सच हो वाहे गुरु जी की फतेह विघ्न विनाशन सो वाहे गुरु जी की फतेह विघ्न विनाशन सो
वाहे गुरु साहेब जियो दोहरा जब वजीर खां चढ़ गयो बहुत बरख को पीर आयो पुर के निकट सुन गयो शाह तिस तीर जब वजीर खां चढ़ गयो
वाहिगुरु जी का खालसा वाहिगुरु जी की फतेह परम सत्कार योग गुरु खालसा साध संग जी अमृत वेले का सुंदर दीवान सज रहा है गुरबाणी शुरू सतगुरु साहब जी की प्रकाश सेवा हुई है उपरंत कुछ समा आसा जी दे वार दे कीर्तन दे सलोका पौड़िया का छपकिया शब्दों सहित कीर्तन होया है आप गुरसिख संगत गुरु महाराज जी दे जो महान पावन पवित्र दरबार साहब है उस विखे हाजरियां भरदिया होया कीर्तन सरवण करके लाहे हासिल कर रहे सी कीर्तन तो उपरंत गुरु हरगोबिंद साहब जी का जिहड़ा इतिहास लड़ीवार रूप मुड़ तो चलिया होया है उस विचों लड़ीवार रूप ही प्रसंग सरवण कर श्री विच कुट लमठ आ गई सी जिस करके कुछ दिन पाए गुरु का इतिहास सरवण नहीं कर सके हां अज सतगुरु की कृपा हुई है जिथे इतिहास विच प्रसंग आप पिछे छड़िया सी उथों अगे प्रारंभ कर रहे हां इतिहास विच प्रसंग आप पिछे विस्तार नाल सरवण कर ही लिया जिस तरह जहांगीर पातशाह ने जिहड़ा वजीर खां है इसनूं गुरु हरगोबिंद साहिब जी दे पास बेनती करके ग्वालियर दे किले विचों वापस लियाउण लई भेज दिता सी इधर जिहड़ा वजीर खां है फिर गुरु हरगोबिंद साहिब जी दे पास चलिया गया सी जाके बेनती कीती है कि महाराज पातशाह आप जी नूं दिल्ली विच हुण बुला रहा है उत्थे दर्शन दिओ गुरु हरगोबिंद साहिब महाराज कहण लगे ਇਹ ਸਿਆਣੇ ਕਹਿੰਦੇ ਆ ਜਿੱਥੇ ਆਮ ਮਨੁੱਖ ਸੁਖੀ ਰਹੇ ਤੇ ਦੂਸਰੇ ਵੀ ਸੁਖੀ ਰਹਿਣ, ਉਹਨਾਂ ਨੂੰ ਵੀ ਸੁਖ ਹੋਵੇ, ਉੱਥੇ ਰਹਿਣਾ ਚੰਗਾ ਹੁੰਦਾ ਹੈ। ਜਦੋਂ ਦੇ ਅਸੀਂ ਗਵਾਲੀਅਰ ਦੇ ਕਿਲ੍ਹੇ ਵਿੱਚ ਆਏ ਹਾਂ, ਇਕਾਂਤ ਹੈ, ਆਪ ਵੀ ਸੁਖੀ ਹਾਂ। ਆਹ ਜਿਹੜੇ 52 ਰਾਜੇ ਹੈ ਜਿਨ੍ਹਾਂ ਨੂੰ ਉਮਰ ਕੈਦ ਕੀਤੀ ਗਈ ਹੈ, ਇਹ ਹੁਣ ਸਾਡੇ ਆਉਣ ਕਰਕੇ ਇੱਥੇ ਬਹੁਤ ਸੁਖੀ ਹੋ ਗਏ, ਦੂਜਿਆਂ ਨੂੰ ਸੁੱਖ ਮਿਲ ਰਿਹਾ ਹੈ, ਇਸ ਕਰਕੇ ਵੀ ਅਸੀਂ ਤਾਂ ਇੱਥੇ ਠੀਕ ਠਾਕ ਹਾਂ। ਗਵਾਲੀਅਰ ਦੇ ਕਿਲ੍ਹੇ ਵਿੱਚੋਂ ਬਾਹਰ ਨਹੀਂ ਜਾਵਾਂਗੇ, ਇੱਥੇ ਹੀ ਰਹਾਂਗੇ, ਇਕਾਂਤ ਹੈ, ਦੂਜਿਆਂ ਨੂੰ ਸੁੱਖ ਹੋ ਰਿਹਾ ਹੈ। ਵਜ਼ੀਰ ਖਾਂ ਜਿਵੇਂ ਜਹਾਂਗੀਰ ਕੋਲ ਆਇਆ, ਸਾਰੀ ਗੱਲ ਦੱਸੀ ਵੀ ਗੁਰੂ ਮਹਾਰਾਜ ਤਾਂ ਆ ਨਹੀਂ ਰਹੇ, ਫਿਰ ਇਸ ਨੂੰ ਚਿੰਤਾ ਹੋਈ, ਫਿਕਰ ਹੋਇਆ ਹੈ ਵੀ ਜੇ ਗੁਰੂ ਮਹਾਰਾਜ ਨਾ ਆਏ ਨਰਾਜੀ ਹੋਊਗੀ, ਤੇ ਫਿਰ ਉਹ ਸ਼ੇਰ ਆਉਣਗੇ ਤੇ ਕਿਤੇ ਖਤਮ ਨਹੀਂ ਕਰ ਜਾਣ, ਕਿਵੇਂ ਨਾ ਕਿਵੇਂ ਸਤਿਗੁਰੂ ਨੂੰ ਇੱਥੇ ਲਿਆ ਕੇ ਉਹਨਾਂ ਦੀ ਪ੍ਰਸੰਨਤਾ ਲਈਏ, ਇਸ ਤਰ੍ਹਾਂ ਦੇ ਖਿਆਲ ਕਰ ਰਿਹਾ ਸੀ। ਜਿਸ ਵੇਲੇ ਵਜ਼ੀਰ ਖਾਂ ਚੜ ਕੇ ਗਿਆ ਸੀ, ਉਸ ਤੋਂ ਬਾਅਦ ਵਿੱਚ ਹੀ ਦਿੱਲੀ ਵਿਖੇ ਜਿਹੜਾ ਮੀਆਂ ਮੀਰ ਪੀਰ ਹੈ, ਉਹ ਕਿਤੇ ਇੱਧਰ ਵਿਚਰਦਾ ਵਿਚਰਦਾ ਆ ਗਿਆ ਸੀ, ਜਿਸ ਦੇ ਫਿਰ ਦਰਸ਼ਨ ਦਾਰ ਕਰਨ ਲਈ ਜਿਹੜਾ ਜਹਾਂਗੀਰ ਪਾਤਸ਼ਾਹ ਹੈ, ਉਹ ਆਪਣੇ ਅਹਿਲਕਾਰਾਂ ਨੂੰ ਬਾਕੀ ਲੋਕਾਂ ਨੂੰ ਨਾਲ ਲੈ ਕੇ ਚਲਿਆ ਗਿਆ। ਜਿਵੇਂ ਜਹਾਂਗੀਰ ਨੇ ਮੀਆਂ ਮੀਰ ਪੀਰ ਦੇ ਦਰਸ਼ਨ ਕੀਤੇ, ਤੇ ਜਿਹੜੇ ਅਸਲੀ ਸੰਤ ਹੈ ਵੀ ਉਹਨਾਂ ਦੇ ਲੱਛਣ ਕਿਹੋ ਜਿਹੇ, ਚਿੰਨ੍ਹ ਕਿਹੋ ਜਿਹੇ ਹੁੰਦੇ, ਨਿਸ਼ਾਨੀਆਂ ਕਿਹੋ ਜਿਹੀਆਂ ਹੁੰਦੀਆਂ, ਉਹ ਤਾਂ ਚੋਲਾ ਜਿਹਾ ਪਾ ਕੇ, ਕਫਨੀ ਜੀ ਪਾ ਕੇ ਹਰ ਇੱਕ ਸੰਤ ਬਣਿਆ ਫਿਰਦਾ। ਲੇਕਿਨ ਜਹਾਂਗੀਰ ਕਹਿੰਦਾ ਵੀ ਤੁਸੀਂ ਦੱਸੋ ਅਸਲੀ ਜਿਹੜੇ ਸੰਤ ਆ ਉਹਨਾਂ ਦੀਆਂ ਨਿਸ਼ਾਨੀਆਂ ਕੀ ਹੈ, ਉਹਨਾਂ ਦੇ ਚਿੰਨ੍ਹ ਕੀ, ਉਹਨਾਂ ਵਿੱਚ ਕੀ ਕੀ ਗੁਣ ਹੁੰਦੇ ਹੈ। ਜਿਵੇਂ ਮੀਆਂ ਮੀਰ ਪੀਰ ਨੇ ਜਿਹੜੇ ਅਸਲੀ ਸਿਮਰਨ ਵਾਲੇ ਸੰਤ ਹੈ, ਉਹਨਾਂ ਦੀਆਂ ਨਿਸ਼ਾਨੀਆਂ, ਉਹਨਾਂ ਦੇ ਚਿੰਨ੍ਹ ਦੱਸੇ। ਇੱਕ ਤਾਂ ਹੈ ਨਾ, ਹਰ ਜਸ ਉਹਨਾਂ ਹਰ ਗੁਣ ਗਾਵੇ, ਬਤਨ ਹੀ ਅਸਮਾਨ ਗਰਾਵੇ, ਨਾ ਵਾਹਿਗੁਰੂ ਦਾ ਜਸ ਸੁਣਨਾ ਨਾ ਕਰਨਾ, ਗੱਲਾਂ ਨਾਲ ਅਸਮਾਨ ਢਾਈ ਜਾਣਾ। ਐਸੇ ਲੋਗਰ ਸਿਆਕ ਕੀ ਹੈ ਜੋ ਪ੍ਰਭੂ ਕੀ ਹੈ ਭਗਤ, ਬਾਜ ਤਿੰਨ ਤੇ ਸਦਾ ਡਰਾਨੀ ਰਹੀ ਹੈ। ਹੋਰ ਕੀ ਆਪ ਨਾ ਦੇ ਤੁਰੂ ਪਰ ਪਾਣੀ ਤੇ ਗੰਗਾ ਨਿੰਦਾ ਜਾ ਗੰਗਾ ਆਨੀ, ਆਪ ਤਾਂ ਚੁੜੀ ਦੀ ਪਾਣੀ ਭਰ ਕੇ ਕਿਸੇ ਨੂੰ ਦਿੰਦੇ, ਤੇ ਨਿੰਦਿਆ ਉਹਨਾਂ ਦੀ ਕਰਦੇ ਜਿਨ੍ਹਾਂ ਨੇ ਬਾਹਰਲੀ ਗੰਗਾ ਵੀ ਭਗੀਰਥ ਵਰਗਿਆਂ ਨੇ ਪੱਛਿਆ ਕਰਕੇ ਇੱਥੇ ਲਿਆਂਦੀ, ਤੇ ਭਗਤੀ ਰੂਪੀ ਗੰਗਾ ਲਿਆਂਦੀ ਉਹ ਸਿਮਰਨ ਵਾਲਿਆਂ ਨੇ ਇੱਥੇ। ਸੋ ਇਸ ਕਰਕੇ ਵੀ ਅਸਲੀ ਜਿਹੜੇ ਆ ਉਹਨਾਂ ਦੇ ਚਿਹਰੇ ਦੱਸੋ, ਜਿਵੇਂ ਮੀਆਂ ਮੀਰ ਪੀਰ ਨੇ ਉਹ ਅਸਲੀ ਜਿਹੜੇ ਸੰਤਾਂ ਦੇ ਗਹਿਣਾ ਰੂਪ ਗੁਣ ਹਨ, ਅਸਲੀ ਲੱਛਣ ਹਨ, ਖੋਲ ਖੋਲ ਕੇ ਦੱਸੇ। ਵੀ ਸਭ ਤੋਂ ਅੱਜ ਦੇ ਸਮੇਂ ਵਿੱਚ ਜੇ ਕੋਈ ਮਹਾਨ ਸੰਤ ਹੈ ਤਾਂ ਗੁਰੂ ਨਾਨਕ ਸਾਹਿਬ ਦੀ ਗੁਰਤਾ ਗੱਦੀ ਉੱਪਰ ਬੈਠਣ ਵਾਲੇ ਜਿਹੜੇ ਸਤਿਗੁਰੂ ਅਰਜਨ ਦੇਵ ਮਹਾਰਾਜ ਜੀ ਸਨ, ਜਿਹੜੇ ਦੁਸ਼ਟ ਲੋਕਾਂ ਦੇ ਘਰ ਦੇ ਵਿੱਚ ਤਰ੍ਹਾਂ ਤਰ੍ਹਾਂ ਦੇ ਤਸੀਹੇ ਸਹਿ ਦੇ ਅਕਹਿ ਕਸ਼ਟ ਸਹਾਰਦੇ ਹੋਏ ਸਰੀਰ ਤੇ ਆ ਗਏ, ਉਹ ਅਸਲੀ ਮਹਾਨ ਸੰਤ ਸਨ। ਉਹਨਾਂ ਵਰਗਾ ਤਾਂ ਵੀ ਕਿਸੇ ਨੂੰ ਕਿਹਾ ਨਹੀਂ ਜਾ ਸਕਦਾ ਹੈ, ਉਹ ਤਾਂ ਆਪਣੀ ਮਿਸਾਲ ਆਪ ਹੀ ਸਨ। ਜਿਵੇਂ ਮੀਆਂ ਮੀਰ ਪੀਰ ਤੋਂ ਸੁਣ ਕੇ ਫਿਰੇ ਜਹਾਂਗੀਰ, ਜਿਸਨੇ ਚੰਦੂ ਰਾਹੀਂ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕੀਤਾ ਸੀ, ਫਿਰ ਬਹੁਤ ਡਰਿਆ ਹੈ, ਇਹ ਤਾਂ ਬਹੁਤ ਵੱਡਾ ਪੱਧਰ ਹੋ ਗਿਆ, ਗੁਨਾਹ ਹੋ ਗਿਆ ਮੇਰੇ ਪਾਸੋਂ। ਜਿਸ ਤਰ੍ਹਾਂ ਮੀਆਂ ਮੀਰ ਪੀਰ ਨੂੰ ਕਿਹਾ ਕਿ ਮਹਾਰਾਜ ਅਸੀਂ ਪਹਿਲਾਂ ਨਾ ਕਿਤੇ ਗੱਲਬਾਤ ਕੀਤੀ ਉਹਨਾਂ ਦੇ ਸੰਬੰਧ ਵਿੱਚ ਤੇ ਮੀਆਂ ਮੀਰ ਪੀਰ ਨੇ ਜਿਵੇਂ ਅੱਗੋਂ ਉੱਤਰ ਕਿਹਾ ਉਹ ਸਾਰੇ ਪ੍ਰਸੰਗ ਅੱਜ ਆ ਰਿਹਾ ਹੈ। ਜਿਵੇਂ ਵੀ ਆਉਂਦਾ ਸੀ ਮਨ ਲਾ ਕੇ ਸੁਣੀਏ ਜੀ,
ਜਬ ਵਜ਼ੀਰ ਖਾਂ ਚੜ ਗਯੋ।
ਜਿਸ ਵੇਲੇ ਜਿਹੜਾ ਵਜ਼ੀਰ ਖਾਂ ਹੈ ਜਹਾਂਗੀਰ ਦੀ ਆਗਿਆ ਨਾਲ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਗਵਾਲੀਅਰ ਦੇ ਵਿੱਚੋਂ ਕਿਲੇ ਵਿੱਚੋਂ ਲੈ ਕੇ ਵਾਪਸ ਲੈਣ ਲਈ ਲੈ ਜਾਣ ਲਈ ਇਹ ਦਿੱਲੀ ਤੋਂ ਚੜ ਕੇ ਗਵਾਲੀਅਰ ਦੇ ਕਿਲੇ ਵੱਲ ਨੂੰ ਚੜਿਆ ਗਿਆ ਸੀ।
ਬਹੁਤ ਬਰਖ ਕੋ ਪੀਰ,
ਉਸ ਤੋਂ ਬਾਅਦ ਕਹਿੰਦੇ ਬਹੁਤ ਸਾਲਾਂ ਦਾ ਬੜੀ ਵੱਡੀ ਉਮਰ ਵਾਲਾ ਜਿਹੜਾ ਕੋਈ ਮਹਾਨ ਪੀਰ ਸੀ ਮੀਆਂ ਮੀਰ,
ਆਇਓ ਪੁਰ ਕੇ ਨਿਕਟ ਸੁਣ।
ਉਸ ਵੇਲੇ ਦਿੱਲੀ ਸ਼ਹਿਰ ਦੇ ਵਿੱਚ ਆਇਆ ਹੈ ਨੇੜੇ ਆਇਆ ਸੁਣ ਕੇ ਜਹਾਂਗੀਰ ਪਾਤਸ਼ਾਹ ਨੇ
ਗਯੋ ਸ਼ਾਹ ਤਿਸ ਤੀਰ।
ਜਿਹੜਾ ਜਹਾਂਗੀਰ ਪਾਤਸ਼ਾਹ ਮੀਆਂ ਪੀਰ ਦੇ ਦਰਸ਼ਨ ਕਰਨ ਲਈ ਜਿਸ ਤਰ੍ਹਾਂ ਪਾਸ ਗਿਆ ਹੈ ਹਜੂਰੀ ਵਿਚ ਪੁੱਜਾ ਹੈ,
ਚੌਪਈ ਮਹਾ ਬ੍ਰਿਦ ਜਰ ਜਰੀ ਸਰੀਰ।
ਜਿਹੜਾ ਮੀਆਂ ਮੀਰ ਪੀਰ ਹੈ ਕਹਿੰਦੇ ਬਿਰਧ ਅਵਸਥਾ ਵਾਲਾ ਹੈ ਮਹਾਨ ਤੇ ਸਰੀਰ ਬੜਾ ਕਹਿੰਦੇ ਜਰਜਰੀ ਭੂਤ ਹੋਇਆ, ਬਹੁਤ ਕਮਜ਼ੋਰ ਲਿਸਤਾ ਜਾ ਹੋਇਆ ਪਿਆ, ਜੁੜੀਆਂ ਪੈ ਰਹੀਆਂ ਹਨ,
ਅੰਤਰ ਬ੍ਰਿਤੀ ਰਹਿਤ ਧਾਰ ਧੀਰ।
ਫੇਰ ਵੀ ਕਹਿੰਦੇ ਧੀਰ ਧਾਰ ਕੇ ਅੰਤਰਮੁਖ ਬਿਰਤੀ ਵਿਚ ਹੀ ਟਿਕਾ ਰਹਿੰਦਾ, ਜਾਣੀ ਬਾਹਰ ਸੰਸਾਰ ਵੱਲੀ ਆਪਣੀ ਮਨ ਦੀ ਬਿਰਤੀ ਨੂੰ ਨਹੀਂ ਜਾਣਦਾ, ਅੰਦਰ ਵਾਹਿਗੁਰੂ ਵਿਚ ਹੀ ਬਿਰਤੀ ਨੂੰ ਟਿਕਾਈ ਰੱਖਦਾ ਹੈ, ਕਿਉਂਕਿ ਉਹ ਬਿਰਧ ਅਵਸਥਾ ਦਾ ਇਹਦੇ ਉੱਤੇ ਕੋਈ ਅਸਰ ਨਹੀਂ ਹੈ। ਗੁਰਮੁਖ ਬੁੱਢੇ ਕਦੇ ਨਾ ਹੀ ਜਿਨ੍ਹਾਂ ਅੰਤਰ ਸੁਰਤ ਗਿਆਨ, ਜਿਨ੍ਹਾਂ ਦੇ ਅੰਦਰ ਕਹਿੰਦੇ ਉਹ ਸੁਰਤ ਹੁੰਦੀ ਗਿਆਤ ਹੁੰਦੀ ਹੈ ਤੇ ਵਾਹਿਗੁਰੂ ਦਾ ਪੂਰਨ ਗਿਆਨ ਹੁੰਦਾ ਹੈ, ਬਾਕੀ ਦੂਜੇ ਜਿਹੜੇ ਹੈ ਮਨਮੁਖ ਪੁਰਸ਼ ਉਹਨਾਂ ਦੇ ਸੰਬੰਧ ਵਿੱਚ ਲਿਖਿਆ ਨਾ ਮਨਮੁਖ ਬਾਲਕ ਬਿਰਧ ਸਮਾਨ ਹੈ। ਮਨਮੁਖ ਭਾਵੇਂ ਕਹਿੰਦੇ ਬਿਰਧ ਅਵਸਥਾ ਵਿਚ ਵੀ ਹੈ ਤਾਂ ਵੀ ਕਹਿੰਦੇ ਉਹਨਾਂ ਦੇ ਅੰਦਰ ਉਹ ਬੱਚਿਆਂ ਵਰਗੇ, ਬੱਚੇ ਨੂੰ ਕੋਈ ਹੋਸ਼ ਬੋਸ਼ ਨਹੀਂ ਹੁੰਦੀ ਹੈ, ਦੇਖ ਲੋ ਅੱਗ ਮੱਚਦੀ ਹੋਵੇ ਲਾਟਣਾ ਜੀਆਂ ਕੱਢਦੇ ਹੋਵੇ ਤੇ ਉਹ ਵੱਲੋ ਮੱਲੀ ਉਹਨੂੰ ਸੋਹਣੀ ਜੀ ਦੇਖ ਕੇ ਹੱਥ ਪਾਊਗਾ ਵੀ ਮੈਨੂੰ ਫੜਨਾ ਲਾਟ ਨੂੰ, ਸਮਝ ਨਹੀਂ ਨਾ। ਇਹੋ ਕਹਿੰਦੇ ਭਾਵੇਂ ਮਨਮੁਖ ਪੁਰਸ਼ ਬੁੱਢੇ ਹੋ ਗਏ ਉਹਨਾਂ ਨੂੰ ਕੋਈ ਹੋਸ਼ ਨਹੀਂ ਹੁੰਦੀ ਰੱਬ ਰੂਪ ਦੀ, ਕੋਈ ਭਗਤੀ ਦਾ ਨਹੀਂ ਪਤਾ ਹੁੰਦਾ, ਉਹ ਜਮੇ ਜਾਂ ਮਰੀ ਜਾਣਗੇ ਬੈਠੇ। ਹੁਣ ਵੀ ਕਈ ਬੁੱਢੇ ਹੈਗੇ ਆ ਤੇ ਤਾਸ਼ ਖੇਡਣੋਂ ਨਹੀਂ ਹਟਦੇ, ਦੱਸੋ ਤੁਸੀਂ ਮਾੜਾ ਫੈਲ ਲਓ ਮਰਨ ਨੂੰ ਤਿਆਰ ਹੈ, ਇਹ ਤਾਸ਼ ਨਾਲ ਜਾਊ ਤੁਹਾਡੇ, ਹੋਸ਼ ਨਹੀਂ ਨਾ ਹੈ, ਮੌਤ ਨਹੀਂ ਯਾਦ ਹੈਗੀ ਹੈ। ਜੇ ਕਿਤੇ ਉਧਰਲੀ ਸੁਰਤ ਹੋਵੇ ਤੇ ਹੁਣ ਸਰੋ ਘਰੋਂ ਵਿਹਲੇ ਹੈ, ਦੋ ਪ੍ਰਸ਼ਾਦੇ ਮਿਲ ਜਾਂਦੇ, ਹੁਣ ਤਾਂ ਰੱਬ ਰੱਬ ਕਰ ਲੋ, ਔਰ ਨਾ ਆਪ ਕਰਨਾ ਨਾ ਕਿਸੇ ਨੂੰ ਕਰਨ ਦੇਣਾ, ਬਸ ਉਹ ਜਿੱਥੇ ਬਹਿ ਗਏ ਉੱਥੇ ਜਕੜ ਮਾਰੀ ਜਾਣੇ। ਇਸ ਕਰਕੇ ਕਹਿੰਦੇ ਜਿਹੜੇ ਇਹੋ ਜਿਹੇ ਲੋਕ ਆ ਉਹਨਾਂ ਨੂੰ ਕੋਈ ਸੁਰਤ ਨਹੀਂ ਹੁੰਦੀ। ਇਹ ਜਿਹੜਾ ਮਾਂ ਮੀਆਂ ਮੀਰ ਭਾਵੇਂ ਬਹੁਤ ਬੁੱਢਾ ਬਿਰਧ ਅਵਸਥਾ ਵਿੱਚ ਹੈ, ਸਰੀਰ ਕਮਜ਼ੋਰ ਲਿਸਾ ਹੈ, ਪਰ ਅੰਦਰਲੀ ਜਿਹੜੀ ਸੁਰਤ ਹੈ ਨੌਜਵਾਨ ਹੈ, ਉਹ ਸੁਰਤ ਵਿੱਚ ਹੋਸ਼ ਵਿੱਚ ਕੋਈ ਫਰਸ਼ ਨਹੀਂ ਹੈ, ਸੁਰਤੀ ਨਾਲ ਹੀ ਅੰਤਰਮੁਖ ਹੋਇਆ ਹੋਇਆ ਟਿਕਿਆ ਰਹਿੰਦਾ ਉਹ ਪਰਮੇਸ਼ਰ ਵਿੱਚ।
ਜੁਗ ਪਾਹਨ ਕੇ ਰੋਮ ਵਿਸਾਲਾ,
ਐਸੀ ਬਿਰਧ ਅਵਸਥਾ ਬਹੁਤੀ ਵੱਡੀ ਹੋਣ ਕਰਕੇ ਕਹਿੰਦੇ ਜਿਹੜੇ ਸਰੀਰ ਦੇ ਉਹ ਭਰਵੱਟੇ ਹਨ, ਦੋਵੇਂ ਪੁਹਾਂ ਹਨ, ਦੋਵੇਂ ਭਰਵੱਟੇ ਉਹਨਾਂ ਦੇ ਜਿਹੜੇ ਕੋਈ ਰੋਮ ਹਨ, ਬਹੁਤ ਵੱਡੇ ਵੱਡੇ ਹੋਏ ਪਏ ਆ ਭਰਵੱਟੇ ਜੇ,
ਭਏ ਸੁਪੈਦ ਝੁਕੇ ਝਪ ਜਾਲਾ,
ਉਹ ਭਰਵੱਟਿਆਂ ਦੇ ਰੋਮ ਚਿੱਟੇ ਹੋ ਗਏ ਹੈ, ਉਹ ਵੱਡੇ ਲੰਮੇ ਹੋਣ ਕਰਕੇ ਝਪਕੀਏ ਸਮੂਹ ਜਿਹੜੇ ਰੋਮ ਜੇ ਹੈ ਉਹ ਝਪ ਉਹਨੂੰ ਚਿੰਬੜੀਆਂ ਦਾ ਹੁੰਦਾ, ਕਹਿੰਦੇ ਝਿਮਲੀਆਂ ਤੱਕ ਚੁੱਕੇ ਪਏ, ਅੱਖਾਂ ਦੀਆਂ ਜਿਹੜੀਆਂ ਪਲਕਾਂ ਉੱਥੋਂ ਤੱਕ ਭਰਵੱਟਿਆਂ ਦੇ ਵਾਲ ਆਏ ਹੋਏ ਪਏ ਹਨ।
ਮੁੰਦਰ ਤਲੋਚਨ ਉਪਰ ਛਾਏ,
ਮੀਆਂ ਮੀਰ ਪੀਰ ਦੇ ਨੇਤਰ ਬੰਦ ਕੀਤੇ ਹੈ, ਚਿੰਦ ਚਿਮਣੀਆਂ ਦੇ ਭਰਵੱਟਿਆਂ ਦੇ ਜਿਹੜੇ ਰੋਮਜੇ ਹਨ ਉਹ ਕਦੇ ਨੇਤਰ ਬੰਦ ਕੀਤਿਆਂ ਉੱਪਰ ਛਾਏ ਹੋਏ ਉੱਪਰ ਦੀ ਫੈਲੇ ਹੋਏ ਹੈ, ਜਿਹੜੀ ਅੱਖਾਂ ਬੰਦ ਕੀਤੀਆਂ ਦਿਸਦੀਆਂ ਨਹੀਂ ਹੈ।
ਬੋਲੇ ਕਬ ਹੂੰ ਬਹੁਤ ਬੁਲਾਏ,
ਜਦੋਂ ਕੋਈ ਬਹੁਤਾ ਬੁਲਾਉਂਦਾ ਹੈ, ਮੀਆਂ ਮੀਰ ਪੀਰ ਜੀ ਕੋਈ ਬਚਨ ਕਰੋ ਕੋਈ ਬਚਨ ਸੁਣਾਓ, ਬਹੁਤਾ ਕੋਈ ਬੇਨਤੀਆਂ ਕਰਦਾ ਮਹਾਰਾਜ ਕੋਈ ਜ਼ਰੂਰ ਬੋਲੋ, ਕਿਉਂਕਿ ਤੇ ਫੇਰ ਥੋੜਾ ਬਹੁਤਾ ਮੀਆਂ ਮੀਰ ਪੀਰ ਜੀ ਬੋਲਦੇ ਹਨ।
ਜੋਰ ਜੋਗ ਕੇ ਬੈਸ ਵਿਸਾਲਾ,
ਕਿਉਂਕਿ ਭਗਤੀ ਦੇ ਜੋਗ ਦਾ ਬਲ ਹੈ, ਭਗਤੀ ਦੁਆਰਾ ਜੁੜੇ ਰਹਿੰਦੇ ਉਹਦੇ ਕਰਕੇ ਕਦੇ ਬਲ ਹੈ, ਜਾਂ ਯੋਗ ਸਾਧਨਾ ਦਾ ਬਲ ਹੈ ਜਿਸ ਕਰਕੇ ਵੱਡੀ ਉਮਰ ਹੈ।
ਰਾਖਿਓ ਨਿਜ ਸਰੀਰ ਚਿਰ ਕਾਲਾ,
ਯੋਗਾ ਅਭਿਆਸ ਦੁਆਰਾ ਆਪਣੇ ਸਰੀਰ ਨੂੰ ਕਹਿੰਦੇ ਬਹੁਤ ਸਮੇਂ ਤੱਕ ਕਿਸਨੇ ਰੱਖਿਆ ਹੋਇਆ ਸੰਭਾਲ ਕੇ,
ਵਹਿਰ ਜਗਤ ਤੇ ਬ੍ਰਿਤ ਉਠਾਈ,
ਸੰਸਾਰ ਵਾਲੀ ਜਿਹੜੀ ਬਿਰਤੀ ਹੈ ਬਾਹਰਲੀ ਬਿਰਤੀ ਹੈ ਇਹ ਮੀਆਂ ਮੀਰ ਨੇ ਉਠਾਈ ਹੋਈ ਹੈ, ਸੰਸਾਰ ਵਾਲੀ ਬਿਰਤੀ ਆਉਣੀ ਨੀ ਦਿੰਦਾ ਹੈ।
ਲੇਤ ਆਨੰਦ ਰਸ ਹਿਰਦੇ ਟਿਕਾਈ,
ਜਿਹੜੀ ਬਿਰਤੀ ਉਹਨੂੰ ਆਪਣੇ ਹਿਰਦੇ ਵਿਚ ਟਿਕਾਇਆ ਹੈ, ਅੰਤਰਮੁਖ ਹੋਇਆ ਹੈ ਤੇ ਇਸ ਤਰ੍ਹਾਂ ਅੰਤਰਮੁਖ ਬਿਰਤੀ ਹੋ ਕੇ ਆਨੰਦ ਦਾ ਰਸ ਲੈ ਰਿਹਾ, ਆਨੰਦ ਮਾਣ ਰਿਹਾ ਹੈ।
ਜੇ ਤਿਕ ਸ਼ਾਹ ਭਏ ਤਿਸ ਅਤਿਨ ਆਗੇ,
ਜਹਾਂਗੀਰ ਤੋਂ ਪਹਿਲਾਂ ਹੋਰ ਜਿੰਨੇ ਵੀ ਅਕਬਰ ਜਾਂ ਹਮਾਉਂ ਵਰਗੇ ਪਾਤਸ਼ਾਹ ਹੋਏ ਹਨ।
ਰਾਖ ਅਦਬ ਪਦ ਪੰਕਜ ਲਾਗੇ,
ਮੀਆਂ ਮੀਰ ਪੀਰ ਦਾ ਸਾਰੇ ਪਾਤਸ਼ਾਹ ਅਦਬ ਸਤਿਕਾਰ ਰੱਖਦੇ ਸਨ। ਜਦੋਂ ਵੀ ਇਹ ਦਿੱਲੀ ਵਿਚ ਮੀਆਂ ਮੀਰ ਪੀਰ ਜੀ ਆਉਂਦੇ ਸੀ, ਸਾਰੇ ਜਿਹੜੇ ਪਾਤਸ਼ਾਹ ਪਹਿਲਾਂ ਹੋਏ ਇਹਨਾਂ ਦੇ ਚਰਨੀ ਆ ਕੇ ਲੱਗਦੇ ਸਨ।
ਚੜ ਹੈ ਪਾਲਕੀ ਪਰ ਅਸਵਾਰੀ,
ਇਸ ਤਰ੍ਹਾਂ ਕਹਿੰਦੇ ਮੀਆਂ ਮੀਰ ਪੀਰ ਜੀ ਜਿਹੜੀ ਅਸਵਾਰੀ ਉਹ ਪਾਲਕੀ ਦੀ ਚੜ੍ਹਦੇ ਸੀ, ਭਾਵ ਘੋੜੇ ਜਾਂ ਘੋੜੀ ਤੇ ਚੜ੍ਹ ਕੇ ਜਾਂ ਬਹਿਰ ਗੱਡੀ ਜਾਂ ਰਸਤੇ ਦੀ ਜਾਂਦੇ ਸਨ। ਬਿਰਧ ਅਵਸਥਾ ਹੋਣ ਕਰਕੇ ਜਿਹੜੀ ਪਾਲਕੀ ਹੈ ਉਹਦੇ ਚੜ੍ਹ ਜਾਂਦੇ, ਪਾਲਕੀ ਵਿਚ ਬੈਠ ਕੇ ਸਫ਼ਰ ਕਰਦੇ ਹੁੰਦੇ ਸਨ।
ਸ਼ਾਹ ਚਲਹਿ ਪਦ ਸਾਥ ਅਗਾਰੀ,
ਜਿਹੜਾ ਉਸ ਸਮੇਂ ਦਾ ਕੋਈ ਦੁਨੀਆਂ ਦਾ ਪਾਤਸ਼ਾਹ ਹੈ ਉਹ ਪੈਦਲ ਚਰਨਾਂ ਨਾਲ ਪਾਲਕੀ ਦੇ ਨਾਲ ਨਾਲ ਚੱਲਦਾ ਸੀ, ਭਾਵ ਮੀਆਂ ਮੀਰ ਪਾਲਕੀ ਵਿਚ ਬਿਰਾਜਮਾਨ ਹੁੰਦੇ, ਉਸ ਸਮੇਂ ਦੇ ਜਿਹੜਾ ਕੋਈ ਪਾਤਸ਼ਾਹ ਨੰਗੇ ਪੈਰੀ ਨਾਲ ਚੱਲਦਾ ਹੁੰਦਾ ਹੈ ਸੀ।
ਬਹੁ ਸ਼ਰਦਾ ਰਾਖਤ ਔਰ ਮਾਹੀ,
ਇਸ ਤਰ੍ਹਾਂ ਜਿਹੜੇ ਦਿੱਲੀ ਦੇ ਪਾਤਸ਼ਾਹ ਉਹ ਵੀ ਮੀਆਂ ਮੀਰ ਦੇ ਉੱਪਰ ਬੜੀ ਭਾਰੀ ਹਿਰਦੇ ਕਰਕੇ ਸ਼ਰਦਾ ਰੱਖਦੇ ਸਨ।
ਗਯੋ ਸ਼ਾਹ ਤਬ ਤਿਸ ਕੇ ਪਾਹੀ,
ਜਿਸ ਵੇਲੇ ਮੀਆਂ ਮੀਰ ਪਾਤਸ਼ਾਹ ਵਿਚਰਦਾ ਹੋਇਆ ਦਿੱਲੀ ਵਿਚ ਕਿਤੇ ਆਇਆ ਹੈ, ਉਸੇ ਵੇਲੇ ਜਿਹੜਾ ਜਹਾਂਗੀਰ ਪਾਤਸ਼ਾਹ ਦਰਸ਼ਨ ਕਰਨ ਲਈ ਪਾਸ ਚਲਿਆ ਗਿਆ ਹੈ।
ਕਰੀ ਬੰਦਗੀ ਬੈਠਿਓ ਜਾਈ,
ਜਾਂਦਿਆਂ ਸਾਰ ਬੰਦਗੀ ਕੀਤੀ ਜਾਣੀ ਨਮਸਕਾਰ ਕੀਤੀ ਹੈ ਤੇ ਹਜੂਰੀ ਵਿਚ ਜਾ ਬੈਠਾ ਹੱਥ ਜੋੜ ਕੇ,
ਸਰਬ ਨਰਨ ਕੀ ਭੀਰ ਹਟਾਈ,
ਇਸ ਵੇਲੇ ਵੀ ਜਹਾਂਗੀਰ ਪਾਤਸ਼ਾਹ ਆ ਗਿਆ ਹਜੂਰੀ ਵੀ, ਜਿਹੜੇ ਕੋ ਇਰਦ ਗਿਰਦ ਹੋਰ ਦਰਸ਼ਨ ਕਰਨ ਲਈ ਬੈਠੇ ਸੀ ਭੀੜ ਹੋਈ ਸੀ, ਉਹ ਵਜ਼ੀਰਾਂ ਨੇ ਕਹਿ ਕੇ ਭੀੜ ਨੂੰ ਪਰੇ ਹਟਾ ਦਿੱਤਾ, ਯਾਨੀ ਸਾਰਿਆਂ ਨੂੰ ਪਾਸੇ ਕਰ ਦਿੱਤਾ ਹੈ।
ਜਹਾਂਗੀਰ ਇੱਕ ਦੂਜੋ ਪੀਰ,
ਉਸ ਵੇਲੇ ਇੱਕ ਤਾਂ ਮੀਆਂ ਮੀਰ ਪੀਰ ਹੈ, ਦੂਸਰਾ ਇਹ ਜਹਾਂਗੀਰ ਪਾਤਸ਼ਾਹ ਹੈ।
ਅਪਰ ਨਾ ਰੱਖਿਓ ਆਪਣੇ ਤੀਰ,
ਇਸ ਕਰਕੇ ਜਹਾਂਗੀਰ ਤੋਂ ਬਗੈਰ ਮੀਆਂ ਮੀਰ ਪੀਰ ਇਹਨਾਂ ਤੋਂ ਬਗੈਰ ਹੋਰ ਕੋਈ ਆਪਣੇ ਨੇੜੇ ਤੇੜੇ ਨੀ ਰੱਖਿਆ ਹੈ।
ਪੂਜਤ ਭਇਓ ਸੰਤ ਕੇ ਲੱਛਣ,
ਫੇਰ ਹੱਥ ਜੋੜ ਕੇ ਜਹਾਂਗੀਰ ਪਾਤਸ਼ਾਹ ਮੀਆਂ ਮੀਰ ਨੂੰ ਪੁੱਛਣ ਲੱਗਿਆ ਹੈ ਕਿ ਮਹਾਰਾਜ ਜਿਹੜੇ ਅਸਲੀ ਸੰਤ ਹੁੰਦੇ ਉਹਨਾਂ ਦੇ ਜਿਹੜੇ ਚਿੰਨ੍ਹ ਹਨ ਉਹਨਾਂ ਦੀਆਂ ਨਿਸ਼ਾਨੀਆਂ ਮੈਨੂੰ ਦੱਸੋ। ਪੁੱਛਣ ਲੱਗ ਪਿਆ ਸਹਿਜੇ ਹੀ,
ਕਹੋ ਪੀਰ ਜੀ ਹੈ ਜੋ ਵਿਚੱਛਣ।
ਮੇਰੇ ਕੋਈ ਪਰਮੇਸ਼ਰ ਦੀ ਪ੍ਰਾਪਤੀ ਕਰਨ ਵਿੱਚ ਸਭ ਤੋਂ ਚਤੁਰ ਹਨ, ਸਿਆਣੇ ਹਨ, ਉਹਨਾਂ ਦੇ ਚਿੰਨ ਮੈਨੂੰ ਦੱਸੋ ਜੀ।
ਜਿਸ ਤੇ ਸੁਖੀ ਰਹੇ ਤਜ ਸ਼ੋਕ,
ਜਿਸ ਪਰਮੇਸ਼ਰ ਦੀ ਪ੍ਰਾਪਤੀ ਕਰਕੇ ਤੇ ਜਿਹੜੇ ਚੰਗੇ ਗੁਣ ਰੂਪੀ ਗਹਿਣਾ ਕਰਕੇ ਸਜੇ ਰਹਿੰਦੇ ਹੈ ਤੇ ਇਸੇ ਤਰ੍ਹਾਂ ਸ਼ੋਕਾਂ ਨੂੰ ਛੱਡ ਕੇ ਸੁਖੀ ਰਹਿੰਦੇ ਹਨ।
ਹੋਤ ਨਦੀਨ ਦਾਨ ਹੂੰ ਲੋਕ,
ਜਿਨ੍ਹਾਂ ਦੋਨਾਂ ਲੋਕਾਂ ਵਿੱਚ ਇਸ ਲੋਕ ਵਿੱਚ ਵੀ ਪਰਲੋਕ ਵਿੱਚ ਵੀ ਜਿੱਥੇ ਵੀ ਜਾਣੋ ਆਈ ਨ ਮਾਣੇ ਨੀ ਹੁੰਦੇ ਹਨ, ਗਰੀਬੜੇ ਜੇ ਨੀ ਬਣਦੇ ਹਨ।
ਕਹੇ ਪੀਰ ਸੁਨ ਸੰਤਨ ਭੂਖਨ,
ਸਵੇਰੇ ਜਹਾਂਗੀਰ ਤੋਂ ਸੁਣ ਕੇ ਮੀਆਂ ਮੀਰ ਪੀਰ ਜੀ ਕਹਿਣ ਲੱਗੇ, ਲੈ ਵੀ ਜਿਹੜੇ ਸੰਤ ਹਨ ਉਹਨਾਂ ਦੇ ਜਿਹੜੇ ਗਹਿਣਾ ਰੂਪ ਗੁਣ ਹਨ ਉਹ ਵੀ ਤੂੰ ਸੁਣ ਲੈ।
ਸਭ ਬਿਕਾਰ ਤੇ ਰਹੇ ਅਦੂਖਨ,
ਜਿੰਨੇ ਮਨ ਦੇ ਬਿਕਾਰ ਹੈ ਮਾੜੇ ਫੁਰਨੇ ਹੈ ਸਾਰਿਆਂ ਦੇ ਦੋਸ਼ਾਂ ਤੋਂ ਰਹਿਤ ਹੋ ਕੇ ਰਹਿੰਦੇ ਹੈ। ਭਾਵ ਜਿਹੜਾ ਕੋਈ ਮਨ ਅੰਦਰ ਮੰਦੇ ਬਿਕਾਰ ਆਉਂਦੇ ਹੈ ਬੜੇ ਭਾਰੀ ਦੋਸ਼, ਇਹਨਾਂ ਸਾਰਿਆਂ ਤੋਂ ਰਹਿਤ ਰਹਿੰਦੇ ਹੈ, ਮਾੜਾ ਫੰਨਾ ਕੋਈ ਅੰਦਰ ਆਉਣੀ ਨੀ ਦਿੰਦੇ ਹਨ।
ਰੋਕ ਬਾਸ਼ਨਾ ਚਾਹ ਮਿਟਾਈ,
ਜਿੰਨੀਆਂ ਵਿਸ਼ਿਆਂ ਦੀਆਂ ਬਾਸ਼ਨਾ ਹੈ, ਇਸੇ ਸ਼ਾਸਤਰ ਬਾਸ਼ਨਾ ਲੋਕ ਬਾਸ਼ਨਾ ਹੈ, ਇਹ ਸਾਰੀਆਂ ਮੰਦੀਆਂ ਬਾਸ਼ਨਾ ਨੂੰ ਵੋਟ ਕੇ ਉਹਨਾਂ ਨੇ ਦੁਨੀਆਂ ਦੀ ਚਾਹ ਜਿਹੜੀ ਹੈ ਉਹ ਮਿਟਾ ਦਿੱਤੀ ਹੈ।
ਭਏ ਅਚਾਹ ਏਕ ਲਿਵ ਲਾਈ,
ਬਸ ਨਿਰਚਾਹ ਹੋ ਕੇ ਇੱਕ ਵਿੱਚ ਹੀ ਉਹ ਬਿਰਤੀ ਲਾਈ ਰੱਖਦੇ ਹਨ।
ਸੀਤਲ ਭਇਓ ਰਿਦਾ ਨਿਸ਼ਕਾਮ,
ਕਾਮਨਾ ਤੋਂ ਰਹਿਤ ਹੋਣ ਕਰਕੇ ਉਹਨਾਂ ਸੰਤਾਂ ਦਾ ਜਿਹੜਾ ਹਿਰਦਾ ਬਹੁਤ ਠੰਡਾ ਠਾਰ ਹੋ ਗਿਆ, ਤਨ ਮਨ ਸੀਤਲ ਠਾਰ ਗੜਾ ਹੋਇਆ।
ਸਹਿਜਾ ਬ੍ਰਿਤ ਇਸੀ ਕੋ ਨਾਮ,
ਇਸੇ ਦਾ ਨਾਮ ਸਹਿਜ ਬਿਰਤੀ ਹੈ, ਸੁਤੇ ਸਿਰ ਜਿਹੜੀ ਮਨ ਦੀ ਬਿਰਤੀ ਹੈ ਉਹ ਅੰਤਰਮੁਖ ਹੋ ਕੇ ਬ੍ਰਹਮ ਵਿੱਚ ਹੀ ਟਿਕੀ ਰਹਿਣੀ।
ਜੀਵਨ ਮੁਕਤ ਅਵਸਥਾ ਇਹੀ,
ਇਸੇ ਦਾ ਨਾਮ ਹੀ ਜੀਵਨ ਮੁਕਤ ਅਵਸਥਾ ਹੈ।
ਨਹਿ ਉਥਾਨ ਫੁਰਨੋ ਬਿਦ ਕੇ ਹੀ,
ਕਿਸੇ ਤਰ੍ਹਾਂ ਦਾ ਜਿਹੜਾ ਮੰਦੇ ਵਿੱਚੋਂ ਫੁਰਨਾ ਹੈ ਉਹ ਉੱਠਣ ਹੀ ਨਹੀਂ ਦਿੰਦੇ ਹਨ, ਜਾਂ ਉੱਠਣਾ ਮੰਦਾ ਫੁਰਨਾ ਕਿਸੇ ਤਰ੍ਹਾਂ ਦਾ ਅੰਦਰੋਂ ਹਿਰਦੇ ਵਿੱਚ ਉੱਠਣਾ ਨਾ। ਜਿੱਥੇ ਮਨ ਟਿਕਿਆ ਬ੍ਰਹਮ ਵਿੱਚ ਉੱਥੇ ਟਿਕਿਆ ਰਹਿਣਾ।
ਮ੍ਰਿਤਕ ਮਨਿੰਦ ਜਗਤ ਮਹਿ ਆਹੈ,
ਇਹੋ ਜਿਹੇ ਜਿਹੜੇ ਜੀਵਨ ਮੁਕਤ ਪੁਰਸ਼ ਸੰਤ ਹੈ ਉਹ ਤਾਂ ਸੰਸਾਰ ਦੇ ਵਿੱਚ ਜਿਵੇਂ ਕੋਈ ਮਰਿਆ ਹੁੰਦਾ ਨਾ ਪੁਰਸ਼, ਇਸ ਤਰ੍ਹਾਂ ਦੇ ਮਰਿਆ ਪੁਰਸ਼ਾਂ ਦੇ ਤੁਲ ਹੋ ਕੇ ਰਹਿੰਦੇ ਹਨ।
ਸਭ ਰਸ ਤਜ ਆਤਮ ਰਸ ਲਹਿ,
ਸਾਰੇ ਦੁਨੀਆਂ ਦੇ ਰਸ ਕਸ਼ ਛੱਡ ਕੇ ਜਿਸ ਅਸਲੀ ਆਪਣੇ ਆਤਮਾ ਦਾ ਰਸ ਆਪਣੇ ਆਪਣੇ ਆਪੇ ਦਾ ਰਸ ਹੈ ਉਸ ਨੂੰ ਲੈਂਦੇ ਹਨ।
ਚਿਦਾਨੰਦ ਮਹਿ ਪਾਏ ਬਸੇਰੇ,
ਜਿਹੜਾ ਸਰਚਿਤ ਆਨੰਦ ਸਰੂਪ ਬ੍ਰਹਮ ਹੈ ਉਹਦੇ ਵਿੱਚ ਆਪਣਾ ਵਾਸਾ ਪਾਉਂਦੇ ਹਨ।
ਤ੍ਰਿਣ ਸਮ ਅਪਰ ਰਸਨ ਕੋ ਹੇਰੇ,
ਜਿਹੜੇ ਤਰ੍ਹਾਂ ਤਰ੍ਹਾਂ ਦੇ ਰਸ ਕਸ ਹਨ ਉਹ ਜਿਵੇਂ ਘਾਹ ਦਾ ਤੀਲਾ ਨਿਕੰਮਾ ਹੁੰਦਾ, ਘਾਹ ਦੇ ਤੀਲੇ ਦੇ ਸਾਮ ਹੋਰ ਰਸਾਂ ਨੂੰ ਨਿਕੰਮੇ ਵੇਖਦੇ ਫੁੱਕੇ ਸਮਝਦੇ ਹਨ।
ਮਨ ਰੇਖੀਕ ਸਿਥਲੇ ਪਰ ਜਾਏ,
ਉਹਨਾਂ ਦੇ ਸਿਮਰਨ ਕਰਦਿਆਂ ਅੰਤਰਮੁਖ ਬਿਰਤੀ ਦੇ ਹੋਣ ਕਰਕੇ ਜਿੰਨੇ ਕਹਿੰਦੇ ਇੰਦਰੇ ਹਨ ਬਹੁਤ ਹੀ ਸਿਥਲੇ ਪੈ ਜਾਂਦੇ ਹਨ, ਕਮਜ਼ੋਰ ਪੈ ਜਾਂਦੇ ਹਨ।
ਜਗ ਬਰਤਨ ਸਹਿਜੇ ਸਿੱਧ ਪਾਏ,
ਸੰਸਾਰ ਦੀ ਜਿਹੜੀ ਬਰਤਨ ਵਰਤਾਵਾ ਹੈ ਉਹ ਸਹਿਜੇ ਕਹਿੰਦੇ ਉਹ ਸਿੱਧ ਪਾਉਂਦੇ, ਸਹਿਜੇ ਸੁਤੇ ਸਿੱਧੀ ਹੁੰਦੀ ਹੈ। ਆਹ ਸੰਸਾਰ ਦੇ ਜਿਹੜੇ ਕੋਈ ਪਦਾਰਥ ਹੈ ਜਿਵੇਂ ਅਸੀਂ ਭੱਜ ਨੱਠ ਕਰਦੇ ਹਾਂ ਨਾ, ਉਹਨਾਂ ਨੂੰ ਸੁਤੇ ਸਿੱਧੀ ਪ੍ਰਾਪਤ ਹੁੰਦੇ ਹੈ। ਜਥਾ ਲਾਭਾ ਤਥਾ ਸੰਤੁਸ਼ਟਾ, ਜਿਹੋ ਜਿਹਾ ਪਦਾਰਥ ਲੱਭ ਜਾਏ ਉਹ ਜੇ ਸ਼ਖਸ ਕਾ ਕੇ ਰੁੱਖੀ ਸੁੱਕੀ ਖਾਇ ਕਾ ਠੰਡਾ ਪਾਣੀ ਪੀਓ, ਖਰੀਦਾ ਦੇਖ ਬੁਰਾਈ ਚੋਪੜੀ ਨਾ ਤਰਸਾਏ ਜੀਓ। ਇਸ ਇੱਧਰ ਨਹੀਂ ਆਉਂਦੇ ਹਨ ਵੀ ਚੰਗੇ ਪਦਾਰਥ ਦੇਖ ਕੇ ਖੁਸ਼ ਹੋਣ ਤੇ ਉਹਨਾਂ ਨੂੰ ਖੁਸ਼ ਹੋ ਕੇ ਛਕਣ। ਨਾ ਸੁੱਤੇ ਸਿਰ ਜੀ ਕਹਿੰਦੇ ਸਰੀਰ ਦਾ ਜਿਵੇਂ ਨਿਰਵਾਹ ਹੋਈ ਜੇ ਜਿਹੋ ਜਿਹਾ ਰੁੱਖਾ ਮਿਸਿਆ ਖਾ ਕੇ ਬਸ ਉਹ ਖੁਸ਼ ਰਹਿੰਦੇ ਹਨ।
ਜਤਨ ਜੋਰ ਤੇ ਘਰ ਹੈ ਨਾ ਕੋਏ,
ਆਪਣੇ ਕਹਿੰਦੇ ਬਲ ਦੇ ਜ਼ੋਰ ਦੇ ਨਾਲ ਆਪਣੇ ਜ਼ੋਰ ਦੇ ਨਾਲ ਕੋਈ ਯਤਨ ਨਹੀਂ ਕਰਦੇ ਹਨ। ਜਿਹੜਾ ਵੀ ਆਪਾਂ ਬਈ ਇਹ ਯਤਨ ਕਰੀਏ ਬਲ ਲਾ ਕੇ ਤੇ ਫਿਰ ਬਹੁਤੇ ਪਦਾਰਥ ਹੋਣਗੇ, ਫਿਰ ਵੀ ਖੁੱਲੇ ਗੱਫੇ ਲਾਵਾਂਗੇ, ਰਜ ਰਜ ਖਾਵਾਂਗੇ। ਇਸ ਤਰ੍ਹਾਂ ਕਹਿੰਦੇ ਆਪਣੇ ਨਾ ਕੋਈ ਯਤਨ ਕਰਦੇ ਹੈ ਨਾ ਕੋਈ ਬਾਲੀ ਲਾਉਣਾ ਕਰਦੇ ਹਨ।
ਔਰ ਕੀ ਲਹਿਰ ਬਿਲੈ ਸਭ ਕੋ,
ਤਰ੍ਹਾਂ ਤਰ੍ਹਾਂ ਦੀ ਕੋਈ ਲਹਿਰਾਂ ਹਨ, ਤਰ੍ਹਾਂ ਤਰ੍ਹਾਂ ਦੀਆਂ ਕਾਮਨਾ ਚਾਹਨਾ, ਉਹ ਸਾਰੀਆਂ ਉਹਨਾਂ ਦੀਆਂ ਬਿਲੇ ਹੋ ਜਾਂਦੀਆਂ, ਲੀਨ ਹੋ ਜਾਂਦੀਆਂ, ਦੂਰ ਹੋ ਜਾਂਦੀਆਂ। ਹਿਰਦੇ ਵਿੱਚ ਕੋਈ ਖਾਣ ਪੀਣ ਦੀ ਚਾਹਨਾ ਹੁੰਦੀ ਹੀ ਨਹੀਂ।
ਕਰਾਮਾਤ ਸਭ ਲੈਤਾ ਪਾਵੇ,
ਹੋਰ ਤਾਂ ਹੋਰ ਕੀ ਹੈ ਵੀ ਬੰਦਗੀ ਕਰਕੇ ਉਹਨਾਂ ਦੇ ਅੰਦਰ ਬੜੀਆਂ ਸ਼ਕਤੀਆਂ ਤਾਕਤਾਂ ਆ ਜਾਂਦੀਆਂ ਹਨ, ਉਹ ਵੀ ਸਾਰੀਆਂ ਕਹਿੰਦੇ ਲੀਨਤਾ ਪਾ ਲੈਂਦੀਆਂ ਹਨ।
ਪੁਰਨੋ ਹੋਏ ਨ ਕਹਾਂ ਲਗਾਵੇ,
ਪਹਿਲੀ ਗੱਲ ਹੈ ਤਾਂ ਉਹਨਾਂ ਦੇ ਮਨ ਦੇ ਵਿੱਚ ਕਹਿੰਦੇ ਕਿਸੇ ਤਰ੍ਹਾਂ ਦਾ ਫੁਰਨਾ ਹੁੰਦਾ ਹੀ ਨਹੀਂ ਹੈ, ਤੇ ਜਦੋਂ ਫੁਰਨਾ ਨਹੀਂ ਹੁੰਦਾ ਫਿਰ ਉਹ ਜਿਹੜੀਆਂ ਸ਼ਕਤੀਆਂ ਕਰਾਮਾਤਾਂ ਉਹਨਾਂ ਨੂੰ ਕਿੱਥੇ ਲਗਾਉਣਾ ਹੈ, ਉਹ ਕਿਸੇ ਪਾਸੇ ਤਾਕਤ ਦੀ ਵਰਤੋਂ ਕਰਦੇ ਹੀ ਨਹੀਂ ਹੈ, ਫੁਰਨਾ ਉੱਠਦਾ ਹੀ ਨਹੀਂ ਕਿਸੇ ਪਾਸੇ ਦਾ।
ਤਿੰਨ ਅੰਤਰ ਬਲ ਵੱਡ ਹੋਏ ਜਾਵੇ,
ਇਹੋ ਜਿਹੜੇ ਵੀ ਸਿਮਰਨ ਵਾਲੇ ਸੰਤ ਹੁੰਦੇ ਹੈ ਫਿਰ ਉਹਨਾਂ ਦੇ ਹਿਰਦੇ ਅੰਦਰ ਬਹੁਤ ਵੱਡਾ ਬਲ ਹੋਇਆ ਹੁੰਦਾ, ਬੜੇ ਬਲੀ ਹੋ ਜਾਂਦੇ ਹਨ।
ਫੂਕ ਮਾਰ ਬ੍ਰਹਮਾਂਡ ਉਡਾਵੇ,
ਜਹਾਂਗੀਰ ਕੀ ਦੱਸੀਏ ਸੱਚੀ ਗੱਲ ਤਾਂ ਇਹ ਹੈ ਵੀ ਇੰਨਾ ਉਹਨਾਂ ਦੇ ਅੰਦਰ ਬਲ ਆਉਂਦਾ ਜੇ ਫੂਕ ਵੀ ਮਾਰ ਦੇਣ, ਕਹਿੰਦੇ ਆ ਜਿਹੜੇ ਬ੍ਰਹਮੰਡ ਹੈ ਸਾਰਿਆਂ ਨੂੰ ਉਡਾ ਦੇਣ। ਉਹ
ਸੱਸ ਸੂਰਜ ਕੇ ਟਕਰੇ ਕਰੇ,
ਉਹ ਜਿਹੜੇ ਐਸੇ ਸਿਮਰਨ ਵਾਲੇ ਮਹਾਬਲੀ ਪੁਰਸ਼ ਹੈ ਜੇ ਚਾਹੁਣ ਚੰਦਰਮਾ ਸੂਰਜ ਦੇ ਟੁੱਟੇ ਟੁੱਟੇ ਉਹ ਕਰ ਸਕਦੇ ਹਨ।
ਤਾਰੇ ਤੋਰ ਤੁਰਤ ਕਰ ਤਰੇ,
ਆ ਜਿਹੜੇ ਆਕਾਸ਼ ਵਿੱਚ ਤਾਰੇ ਚਮਕਰੇ ਇਹਨਾਂ ਨੂੰ ਤੋੜ ਕਰਕੇ ਬੜੀ ਛੇਤੀ ਕਹਿੰਦੇ ਆਪਣੇ ਪੈਰਾਂ ਦੇ ਥੱਲੇ ਕਰ ਸਕਦੇ ਹਾਂ।
ਸੋ ਪਰੰਤ ਨਿਜ ਬ੍ਰਤ ਨਿਭਾਏ,
ਪਰ ਫੇਰ ਵੀ ਜਹਾਂਗੀਰ ਪਾਤਸ਼ਾਹ ਇੰਨੇ ਬਲੀ ਹੁੰਦੇ ਹੋਏ ਆਪਣੀ ਜਿਹੜੀ ਮਨ ਦੀ ਬਿਰਤੀ ਹੈ, ਆਪਣਾ ਮਨ ਦਾ ਵਰਤ ਹੈ, ਆਪਣਾ ਨਿਯਮਾਂ ਨੂੰ ਪੂਰਾ ਪੂਰਾ ਨਿਭਾਉਂਦੇ, ਆਪਣੇ ਨਿਯਮ ਵਿੱਚ ਕਾਇਮ ਰਹਿੰਦੇ ਹਨ।
ਪ੍ਰਥਮ ਜੋ ਫੁਰਨਾ ਦਇਓ ਮਿਟਾਏ,
ਪਹਿਲਾਂ ਜਿਹੜਾ ਤਰ੍ਹਾਂ ਤਰ੍ਹਾਂ ਦਾ ਸੰਸਾਰ ਦਾ ਫੁਰਨਾ ਉੱਠਦਾ ਸੀ ਉਹਨਾਂ ਨੇ ਜਮੇ ਹੀ ਮਿਟਾ ਦਿੱਤਾ ਹੋਇਆ ਹੈ।
ਫੁਰਨਾ ਉੱਠ ਹੈ ਹਿਰਦੇ ਮਹਿ ਜਬੈ,
ਪਰ ਫੇਰ ਵੀ ਕਦੇ ਨਾ ਕਦੇ ਜਦੋਂ ਹਿਰਦੇ ਵਿੱਚੋਂ ਕੋਈ ਫੁਰਨਾ ਉੱਠਦਾ, ਮਨ ਵਿੱਚੋਂ ਕੋਈ ਸੰਕਲਪ ਹੁੰਦਾ ਹੈ,
ਆਸ ਪਾਸ ਤੇ ਉਥਾਨ ਹੋਏ ਤਬੈ,
ਜਦੋਂ ਕਹਿੰਦੇ ਉਹ ਜਿਹੜਾ ਆਸਪਦ ਰੂਪ ਬ੍ਰਹਮ ਹੈ ਉਹਦੇ ਤੋਂ ਉਧਰੋਂ ਉਠਾਨ ਹੁਣ ਉਧਰੋਂ ਹਟਣ, ਪਰ ਉਧਰੋਂ ਜਿਹੜਾ ਮਨ ਦਾ ਫਰਨਾ ਉਥਾਨ ਹੁੰਦਾ ਹੀ ਨਹੀਂ, ਉਧਰੋਂ ਉੱਠਦਾ ਹੀ ਨਹੀਂ ਹੈ।
ਨਿਜ ਫੁਰਨੇ ਪਾਰ ਥਿਰਤਾ ਤਾਰ,
ਐਸੇ ਜਿਹੜੇ ਸਿਮਰਨ ਵਾਲੇ ਆਪਣੇ ਜਿਹੜੇ ਮਨ ਦੇ ਫੁਰਨੇ ਹੈ ਉਹਦੇ ਤੇ ਇਸਤਿਤੀ ਧਾਰਦੇ ਹੈ, ਉਹਨੂੰ ਟਿਕਾਈ ਮੰਦੇ ਫੁਰਨਿਆਂ ਨੂੰ ਉੱਠਣ ਦਿੰਦੇ, ਟਿਕਾਈ ਹੀ ਰੱਖਦੇ ਹਨ।
ਹੋਏ ਸੁਚੇਤ ਰਹਿ ਚੌਂਕੀਦਾਰ,
ਜਿਵੇਂ ਪਹਿਰੇਦਾਰ ਕਹਿੰਦੇ ਸਾਵਧਾਨ ਹੋ ਕੇ ਰਹਿੰਦਾ ਨਾ, ਇਸੇ ਤਰ੍ਹਾਂ ਕਹਿੰਦੇ ਮੰਦੇ ਉੱਪਰ ਪਹਿਰੇਦਾਰ ਵਾਂਗੂ ਚੌਕੀਦਾਰ ਹੋ ਕੇ ਰਹਿੰਦੇ, ਸਾਵਧਾਨ ਰਹਿੰਦੇ, ਮਨ ਵਿੱਚੋਂ ਫੁਰਨਾ ਉੱਠਣ ਹੀ ਨਹੀਂ ਦਿੰਦੇ ਹਨ।
ਮਤ ਫੁਰਨਾ ਕਬ ਉੱਠੇ ਹਮਾਰੋ,
ਇਸ ਤਰ੍ਹਾਂ ਕਹਿੰਦੇ ਸਤਰਕ ਰਹਿੰਦੇ ਮਤਾਂ ਕਿ ਸਾਡੇ ਮਨ ਦੇ ਵਿੱਚੋਂ ਸੰਸਾਰੀ ਫੁਰਨਾ ਉੱਠ ਖੜਾ ਹੋਵੇ।
ਉੱਠਣ ਨਾ ਦੇਤ ਰਹੇ ਮਨ ਮਾਰੋ,
ਮਨ ਮਾੜੇ ਫੁਰਨਿਆਂ ਨੂੰ ਮਾਰ ਕੇ ਰੱਖਦੇ ਹਨ, ਇਸ ਕਰਕੇ ਮੰਦੇ ਵਿੱਚੋਂ ਮਾੜਾ ਫੁਰਨਾ ਉੱਠਣੀ ਨਹੀਂ ਦਿੰਦੇ ਹਨ।
ਪਾਏ ਅਵਸਥਾ ਮ੍ਰਿਤਕ ਮਨਿੰਦ,
ਇਹੋ ਜਿਹੜੇ ਸਿਮਰਨ ਵਾਲੇ ਸੰਤ ਹੈ ਉਹ ਤਾਂ ਜਿਵੇਂ ਮਰੇ ਪੁਰਸ਼ ਦੀ ਹਾਲਤ ਹੁੰਦੀ ਹੈ, ਵੀ ਮਰਿਆ ਹਿਲਦਾ ਚੁਲਦਾ ਨਹੀਂ, ਕਿਸੇ ਪਾਸੇ ਉਹ ਦੇਖਦਾ ਨਹੀਂ, ਸੁਣਦਾ ਨਹੀਂ, ਬੋਲਦਾ ਚਲਦਾ ਨਹੀਂ, ਖਾਂਦਾ ਪੀਤਾ ਨਹੀਂ, ਕੋਈ ਹਰਕਤ ਨਹੀਂ ਕਰਦਾ ਹੈ। ਇਸ ਤਰ੍ਹਾਂ ਮਰਿਆ ਪੁਰਸ਼ਾਂ ਦੀ ਤੁਲੀ ਉਹ ਅਵਸਥਾ ਜੀ ਪਾ ਲੈਂਦੇ, ਮਰਿਆ ਵਾਂਗ ਹੀ ਰਹਿੰਦੇ ਹਨ।
ਮਗਨ ਰਹਿ ਨਿਤ ਬ੍ਰਹਮਾਨੰਦ,
ਹਮੇਸ਼ਾ ਜਿਹੜਾ ਬ੍ਰਹਮ ਦਾ ਆਨੰਦ ਹੈ ਉਹਦੇ ਵਿੱਚ ਹੀ ਮਸਤ ਰਹਿੰਦੇ ਹਨ ਉਹ ਸਿਮਰਨ ਵਾਲੇ।
ਜਿਮ ਸ੍ਰੀ ਰਾਮ ਦਾਸ ਕੇ ਨੰਦਨ,
ਫਿਰ ਕਹਿਣ ਲੱਗਾ ਜਹਾਂਗੀਰ ਪਾਤਸ਼ਾਹ, ਜਿਸ ਤਰ੍ਹਾਂ ਸਤਿਗੁਰੂ ਰਾਮਦਾਸ ਸਾਹਿਬ ਜੀ ਦੇ ਛੋਟੇ ਸਾਹਿਬਜ਼ਾਦੇ
ਸ੍ਰੀ ਅਰਜਨ ਦੁਖ ਦੋਖ ਨਿਕੰਦਨ,
ਨਾਮ ਸੁਭਾਏ ਮਨ ਸਤਿਗੁਰੂ ਅਰਜਨ ਦੇ ਮਹਾਰਾਜ ਸੀ, ਸਾਰੇ ਦੁੱਖਾਂ ਤੇ ਦੁੱਖਾਂ ਨੂੰ ਜੋ ਕੱਟਣ ਵਾਲੇ ਸਨ।
ਲਾਭਪੁਰ ਮੈਂ ਜਬ ਕੈਦ ਪਰੇ ਹੈ,
ਐਸੇ ਮਹਾਨ ਸਾਨ ਸਰੂਪ ਸੰਤ ਗੁਰੂ ਅਰਜਨ ਦੇਵ ਜੀ ਲਾਹੌਰ ਜਾ ਕੇ ਜਦੋਂ ਕੈਦ ਵਿੱਚ ਪੈ ਗਏ ਸਨ,
ਨਰ ਦੁਸ਼ਟਨ ਬਹੁਤ ਤੰਗ ਕਰੇ ਹੈ,
ਕਹਿੰਦੇ ਜਿਹੜੇ ਦੁਸ਼ਟ ਲੋਕ ਉਹਨਾਂ ਨੇ ਕੈਦ ਕਰਕੇ ਉਹਨਾਂ ਨੂੰ ਤਰ੍ਹਾਂ ਤਰ੍ਹਾਂ ਦੇ ਨਾਲ ਦੁਖੀ ਕੀਤਾ, ਤੰਗ ਕੀਤਾ ਸੀ।
ਲੱਖ ਦਰਬ ਦੇਹ ਸੁਪਤਨ ਦੇਵੈ,
ਉਹ ਕਹਿੰਦੇ ਸੀ ਉਹ ਗੁਰੂ ਅਰਜਨ ਦੇ ਮਹਾਨ ਸੰਤਾਂ ਨੂੰ ਵੀ ਲੱਖ ਰੁਪਇਆ ਦਿਓ ਫਿਰ ਤੁਹਾਨੂੰ ਅਸੀਂ ਸੌਣ ਦੇਵਾਂਗੇ।
ਪਾਨ ਕਰੋ ਤੋ ਭੀ ਲੱਖ ਲੇਵੈ,
ਜੇ ਤੁਸੀਂ ਇੱਕ ਘੁੱਟ ਪਾਣੀ ਦਾ ਪੀਣਾ ਹੈ, ਠੰਡਾ ਪਾਣੀ ਛਕਣ ਲਈ ਲੈਣਾ, ਤਾਂ ਵੀ ਲੱਖ ਰੁਪਇਆ ਤੁਹਾਨੂੰ ਦੇਣਾ ਪਏਗਾ, ਲੱਖ ਦਿਓ ਫਿਰ ਪਾਣੀ ਦੇਵਾਂਗੇ।
ਸੁਨ ਗੁਰ ਕਹਿਓ ਨਾ ਖਾਏ ਨਾ ਪੀਵੇ,
ਜਹਾਂਗੀਰ ਪਾਤਸ਼ਾਹ ਗੁਰੂ ਅਰਜਨ ਦੇ ਮਹਾਨ ਸੰਤਾਂ ਨੇ ਸੁਣ ਕੇ ਉਹ ਦੁਸ਼ਟਾਂ ਨੂੰ ਸਿੱਧੇ ਕਹਿ ਦਿੱਤਾ ਵੀ ਨਾ ਤਾਂ ਪਾਣੀ ਪੀਵਾਂਗੇ ਤੇ ਨਾ ਅਸੀਂ ਕੁਝ ਖਾਵਾਂਗੇ ਨਾ ਸੌਵਾਂਗੇ।
ਨਹਿ ਸੁਪਤਹਿ ਇੱਕ ਥਲ ਥਿਰ ਥੀਵੈ,
ਇੱਕ ਥਾਂ ਹੀ ਟਿਕੇ ਰਹਾਂਗੇ, ਬਿਲਕੁਲ ਲੰਮੀਆਂ ਤਾਣ ਕੇ ਅਸੀਂ ਸੌਵਾਂਗੇ ਵੀ ਨਹੀਂ।
ਹੁਤੇ ਸੰਗ ਸਿੱਖ ਭਿੱਖ ਦੁੱਖ ਲਹਿਓ,
ਇਸ ਤਰ੍ਹਾਂ ਸਤਿਗੁਰੂ ਨੂੰ ਜਦੋਂ ਇੱਕ ਥਾਂ ਟਿਕਾ ਰੱਖਿਆ, ਨਾ ਸੌਣ ਦਿੰਦੇ ਹੈ, ਨਾ ਖਾਣ ਨੂੰ ਦਿੰਦੇ ਹੈ, ਨਾ ਕੋਈ ਪੀਣ ਦਿੰਦੇ ਹਨ, ਤੰਗ ਕਰਦੇ ਹੈ। ਨਾਲ ਦੇ ਜਿਹੜੇ ਸਿੱਖ ਸੀ ਉਹਨਾਂ ਨੇ ਐਸਾ ਕੁਝ ਦੇਖ ਕੇ ਦੁੱਖ ਲਿਆ ਸੀ, ਦੁਖੀ ਹੋ ਗਏ ਸਨ।
ਜੇਠੇ ਅਪਰ ਪਿਰਾਣੇ ਕਹਿਓ,
ਸਵੇਰੇ ਭਾਈ ਜੇਠਾ ਜੀ ਭਾਈ ਪੁਰਾਣਾ ਜੀ ਇਹ ਦੋਵੇਂ ਗੁਰਸਿੱਖਾਂ ਨੇ ਸਤਿਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਆਖਿਆ ਸੀ,
ਜੇ ਅਬ ਹੋਵੇ ਹੁਕਮ ਹਜੂਰ,
ਗੁਰੂ ਅਰਜਨ ਦੇਵ ਮਹਾਰਾਜ ਆਪ ਜੀ ਦੀ ਹਜੂਰੀ ਵੱਲੋਂ ਆਪ ਦੇ ਵੱਲੋਂ ਸਾਨੂੰ ਹੁਕਮ ਹੋ ਜਾਏ।
ਲਾਭਪੁਰ ਦਿੱਲੀ ਕਰ ਦਿਓ ਚੂਰ,
ਦਿੱਲੀ ਤੇ ਲਾਹੌਰ ਹੈ ਮਾਰਾ, ਇਹਨਾਂ ਨੂੰ ਅਸੀਂ ਚੂਰਾ ਚੂਰਾ ਕਰ ਦਈਏ।
ਇਹ ਕਿਆ ਵਸਤ ਅਵਗਿਆ ਕਰੈ,
ਚੰਦੂ ਦੁਸ਼ਟ ਹੈ ਸਾਡੇ ਅੱਗੇ ਕਿਹੜੀ ਚੀਜ਼ ਹੈ ਵੀ ਤੁਹਾਡੀ ਇਹ ਮਾਰਾ ਨਰਾਤੀ ਕਰ ਸਕੇ।
ਕਰਹੋ ਨਾਸ਼ ਨਹਿ ਥਿਰਤਾ ਧਰੈ,
ਜਦੋਂ ਦਿੱਲੀ ਤੇ ਲਾਹੌਰ ਹੀ ਖਤਮ ਕਰ ਦਿੱਤੇ, ਮਾਰਾ ਖਤਮ ਕਰ ਦਿੱਤੇ, ਫਿਰ ਕਿੱਥੇ ਸਥਿਤੀ ਧਰ ਦੁਸ਼ਟ ਕਿੱਥੇ ਰਹਿਣਗੇ।
ਕਹਿਓ ਗੁਰੂ ਤੁਮ ਕਿਤ ਤੇ ਪਾਈ,
ਦੇਖ ਲਾ ਵੀ ਜਹਾਂਗੀਰ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਭਾਈ ਜੇਠਾ ਪੁਰਾਣਾ ਤੋਂ ਸੁਣ ਕੇ ਆਖਿਆ ਸੀ ਅੱਗਿਓ, ਦੱਸੋ ਇਹ ਗੁਰਸਿੱਖੋ ਏਡੀ ਤਾਕਤ ਤੁਸੀਂ ਕਿੱਥੋਂ ਪਾਈ ਹੈ।
ਪ੍ਰਭੂ ਲੀਨ ਤੁਮ ਸੇਵ ਕਮਾਏ,
ਉਹਨਾਂ ਨੇ ਅੱਗੇ ਹੋ ਕੇ ਉੱਤਰ ਦਿੱਤਾ ਸੀ, ਹੇ ਪਰਮੇਸ਼ਰ ਰੂਪ ਸਤਿਗੁਰੂ ਤੁਹਾਡੀ ਸੇਵਾ ਕਰਕੇ ਅਸੀਂ ਐਸੀ ਤਾਕਤ ਲਈ ਹੈ।
ਕਰਤ ਸੇਵ ਲੀਨਸ ਜਿਸ ਪਾਹੀ,
ਸਤਿਗੁਰੂ ਜੀ ਨੇ ਅੱਗੇ ਆਖਿਆ ਸੀ ਵੀ ਜਿਨ੍ਹਾਂ ਦੀ ਸੇਵਾ ਕਰਕੇ ਤੁਸੀਂ ਇਹ ਸ਼ਕਤੀ ਪ੍ਰਾਪਤ ਕੀਤੀ ਹੈ ਲਈ ਹੈ।
ਤਿੰਨ ਮਹਿ ਸ਼ਕ ਹੈ ਕਹਿ ਨਾ ਹੀ,
ਉਹਨਾਂ ਨੂੰ ਸਵਾਲ ਕੀਤਾ ਸੀ ਸਿੱਖਾਂ ਨੂੰ ਗੁਰੂ ਅਰਜਨ ਦੇਵ ਜੀ ਵੀ ਜਿਨ੍ਹਾਂ ਦੀ ਸੇਵਾ ਕਰਕੇ ਤੁਸੀਂ ਸ਼ਕਤੀ ਲਈ ਹੈ, ਕਿ ਉਹ ਗੁਰੂ ਕੋਲ ਕੋਈ ਸ਼ਕਤੀ ਹੈ ਨਹੀਂ ਹੈ।
ਹੇ ਪ੍ਰਭ ਤੁਮ ਮਹਿ ਸ਼ਕਤ ਅਨੰਤ,
ਸਿੱਖਾਂ ਨੇ ਅੱਗੇ ਹੱਥ ਜੋੜ ਕੇ ਕਿਹਾ ਸੀ ਮਹਾਰਾਜ ਤੁਹਾਡੇ ਤਾਂ ਬੇਅੰਤ ਬੇਅੰਤੀ ਸ਼ਕਤੀਆਂ ਤਾਕਤਾਂ ਹਨ,
ਆਦ ਅੰਤ ਮਹਾ ਭਗਵੰਤ।
ਤਾਂ ਬਹੁਤ ਘੱਟ ਪ੍ਰਕਾਸ਼ ਪਨ ਪਰਮੇਸ਼ਰ ਰੂਪ ਤੁਹਾਡਾ ਤਾਂ ਆਦ ਅੰਤ ਹੈ ਹੀ ਨਹੀਂ।
ਹੁਕਮ ਭਯੋ ਕਰ ਤੂਸ਼ਨ ਧਰਨੇ।
ਫੇਰ ਗੁਰੂ ਅਰਜਨ ਦੇਵ ਜੀ ਵੱਲੋਂ ਇਹ ਭਾਈ ਜੇਠਾ ਪੁਰਾਣਾ ਜੀ ਨੂੰ ਹੁਕਮ ਹੋਇਆ ਸੀ ਵੀ ਜੇ ਤੁਸੀਂ ਜਾਣਦੇ ਹੋ ਵੀ ਸਾਡੇ ਵਿਚ ਲੱਖਾਂ ਸ਼ਕਤੀਆਂ ਭਗਤੀਆਂ ਹੈਗੀਆਂ, ਫਿਰ ਹੁਕਮ ਵਿਚ ਰਹਿ ਕੇ ਤੁਸੀਂ ਚੁੱਪ ਕਰ ਰਹੋ।
ਕਾਰਨ ਸਰਬ ਆਪ ਹੈ ਕਰਨੇ।
ਕਿਉਂਕਿ ਜਿਹੜਾ ਕੋਈ ਕਾਰਨ ਹੈ ਅਸੀਂ ਆਪ ਹੀ ਇਹ ਸਾਰਾ ਕਰਨਾ ਹੈ ਭਾਣਾ, ਇਸੇ ਤਰ੍ਹਾਂ ਆਪ ਹੀ ਵਰਤਾਉਣਾ।
ਪੁੰਨ ਮੈਂ ਸੁਣੇ ਉਸ ਜਾਇਨ ਦੇਤ।
ਜਹਾਂਗੀਰ ਫਿਰ ਮੈਂ ਉਹੀ ਸੁਣਿਆ ਸੀ ਵੀ ਉਹਨਾਂ ਨੂੰ ਹੋਰ ਸਜ਼ਾ ਦਿੰਦੇ ਸਨ।
ਮੌਨ ਮੌਨ ਗੁਰੂ ਸਭ ਹੀ ਸਹਿਲੇਤ।
ਜਿੰਨੀ ਕਹਿੰਦੇ ਹੋ ਸਜ਼ਾ ਸੀ, ਸਤਿਗੁਰੂ ਨੇ ਚੁੱਪ ਹੋ ਕੇ ਸਾਰੀ ਸਹਾਰ ਲੈਣਾ ਕੀਤੀ ਸੀ। ਭਾਵ ਤੱਤੀ ਤਵੀ ਤੇ ਬਿਠਾਇਆ, ਤੱਤਾ ਰੇਤਾ ਸਿਰ ਵਿਚ ਪੁਆਇਆ ਸੀ, ਦੇਗ ਵਿਚ ਵੀ ਉਬਾਲਿਆ ਗਿਆ ਸੀ। ਮਹਾਰਾਜ ਨੇ ਜਿਹੜੇ ਮਹਾਨ ਤਾਕਤਾਂ ਵਾਲੇ ਸੀ ਉਹ ਚੁੱਪ ਕਰਕੇ ਸਾਰੀਆਂ ਸਜਾਵਾਂ ਨੂੰ ਖਿੜੇ ਮੱਥੇ ਸਹਾਰ ਲਿਆ।
ਦਰਸ਼ਨ ਹੇਤ ਗਯੋ ਤਿੰਨ ਪਾਸ।
ਜਹਾਂਗੀਰ ਪਾਤਸ਼ਾਹ ਐਸਾ ਸਤਿਗੁਰੂ ਵੀ ਤਰ੍ਹਾਂ ਤਰ੍ਹਾਂ ਦੀਆਂ ਸਜਾਵਾਂ ਖਿੜੇ ਮੱਥੇ ਸਹਾਰੀ ਜਾ ਰਹੇ ਹੈ। ਉਹਨਾਂ ਦੇ ਦਰਸ਼ਨ ਕਰਨ ਵਾਸਤੇ ਹਜੂਰੀ ਵਿਚ ਗਿਆ ਸੀ।
ਬੰਦਤ ਚਰਨ ਕਰੀ ਅਰਦਾਸ।
ਮਹਾਰਾਜ ਦੇ ਚਰਨਾਂ ਤੇ ਨਮਸਕਾਰ ਕਰਕੇ ਫਿਰ ਉਹਨਾਂ ਅੱਗੇ ਮੈਂ ਆਪਣੇ ਵੱਲੋਂ ਬੇਨਤੀ ਕੀਤੀ ਸੀ।
ਸ੍ਰੀ ਗੁਰ ਅਰਜਨ ਜੀ ਧੰਨ ਧੰਨ।
ਇਹ ਸਤਿਗੁਰੂ ਅਰਜਨ ਦੇਵ ਮਹਾਰਾਜ, ਅੱਜ ਦੇ ਸਮੇਂ ਤੁਸੀਂ ਦੁਨੀਆਂ ਵਿਚ ਧੰਨ ਹੋ, ਧੰਤਾ ਯੋਗ ਹੋ।
ਤੁਮ ਸਮ ਜਗ ਮਹਿ ਪੁਰਖ ਨਾ
ਤੁਹਾਡੇ ਵਰਗਾ ਸੰਸਾਰ ਦੇ ਵਿਚ ਹੋਰ ਕੋਈ ਮਹਾਨ ਪੁਰਖ ਮਹਾਨ ਤਾਕਤ ਵਾਲਾ ਨਹੀਂ ਹੋ ਸਕਦਾ।
ਏਕ ਸੂਰਤਾ ਰਾਵਰ ਮਾਹੀ।
ਇੰਨੇ ਮਹਾਨ ਹੋ ਕੇ ਤੇ ਫੇਰ ਮਾਰਾ ਕੁਝ ਨਾ ਵਿਖਾਉਣਾ, ਇਹੋ ਜੀ ਜਿਹੜੀ ਸੂਰਮਤਾਈ ਹੈ ਬਹਾਦਰਤਾਈ ਹੈ ਤਾਂ ਇੱਕ ਤੁਹਾਡੇ ਵਿਚ ਹੀ ਹੈ।
ਅਪਰ ਕਿਸੀ ਮਹਿ ਪਈਅਤ ਨਾਹੀ।
ਇਹੋ ਜੀ ਸੂਰਮਤਾਈ ਜਰ ਨੂੰ ਜਰ ਕੇ ਰੱਖਣਾ ਤੁਹਾਤੋਂ ਬਗੈਰ ਹੋਰ ਕਿਸੇ ਵਿਚ ਨਹੀਂ ਪਾਈ ਦੀ। ਇਹ ਤਾਂ ਮਾੜਾ ਜਾ ਕੁਝ ਕਹੇ ਉਸੇ ਵੇਲੇ ਫੂ ਫੂ ਕਰਦਾ।
ਸੁਨ ਇਮ ਸ਼ਾਹ ਹਿਰਦਾ ਡਗ ਡੋਲਾ।
ਮੀਆਂ ਮੀਰ ਪਾਤਸ਼ਾਹ ਤੋਂ ਗੁਰੂ ਅਰਜਨ ਦੇਵ ਮਹਾਰਾਜ ਵੀ ਅੱਜ ਦੇ ਸਮੇਂ ਸੰਤਾਂ ਵਿਚੋਂ ਮਹਾਨ ਸੰਤ ਹੈ ਤੇ ਮਹਾਨ ਤਾਕਤਵਰ ਹੈ। ਜੇ ਚਾਹੁਣ ਉਹ ਫੂਕ ਮਾਰ ਕੇ ਅਸਮਾਨ ਨੂੰ ਉਡਾ ਦੇਣ, ਚੰਦਰਮਾ ਸੂਰਜ ਦੇ ਡਿਕੜੇ ਕਰ ਸਿੱਟਣ। ਉਹ ਸੁਣ ਕੇ ਜਹਾਂਗੀਰ ਪਾਤਸ਼ਾਹ ਦਾ ਹਿਰਦਾ ਡੋਲ ਗਿਆ ਹੈ।
ਪੀਰ ਸੰਗ ਕਰ ਜੋਰਤ ਬੋਲਾ।
ਉਸ ਵੇਲੇ ਜਹਾਂਗੀਰ ਆਪਣੇ ਵੱਲੋਂ ਦੋਵੇਂ ਹੱਥ ਜੋੜ ਕੇ ਮੀਆਂ ਮੀਰ ਪੀਰ ਦੇ ਸਾਥ ਬੋਲਿਆ ਹੈ।
ਪੂਰਬ ਹਮ ਕੋ ਸੁਧ ਨਹਿ ਦਈ।
ਕਹਿਣ ਲੱਗਿਆ ਹੈ ਮੀਆਂ ਮੀਰ ਪਾਤਸ਼ਾਹ ਜੀ, ਪਹਿਲਾਂ ਤੁਸੀਂ ਕਦੇ ਵੀ ਮੇਰੇ ਤਾਈ ਗੁਰੂ ਅਰਜਨ ਦੇਵ ਜੀ ਦੀ ਐਸੇ ਮਹਾਨ ਐਸੇ ਤਾਕਤਵਰ ਇਹ ਖਬਰ ਨਹੀਂ ਦਿੱਤੀ ਸੀ।
ਐਸੇ ਮਹਾਪੁਰਖ ਸੁਖਮਈ।
ਗੁਰੂ ਅਰਜਨ ਦੇਵ ਜੀ ਤਾਂ ਐਸੇ ਮਹਾਪੁਰਖ ਸੁਖ ਰੂਪ ਹਨ।
ਨਹਿ ਮਹਿਮਾ ਕਬ ਕਹੀ ਸੁਣਾਏ।
ਦੇਖ ਲੋ ਪਹਿਲਾਂ ਵੀ ਤੁਹਾਡੇ ਮੈਂ ਕੋਲ ਚੱਲ ਚੱਲ ਕੇ ਆਉਂਦਾ ਰਿਹਾ ਗੁਰੂ ਅਰਜਨ ਦੇਵ ਜੀ ਦੀ, ਕਦੇ ਵੀ ਤੁਸੀਂ ਆਪਣੇ ਮੁਖ ਤੋਂ ਐਸੀ ਮਹਾਨ ਮਹਿਮਾ ਸੁਣਾ ਕੇ ਨਹੀਂ ਆਖੀ ਸੀ।
ਗੁਜਰ ਗਈ ਪਰ ਆਜ ਬਤਾਏ।
ਜਦੋਂ ਕਹਿੰਦੇ ਗੱਲਬਾਤ ਗੁਜਰ ਗਈ ਲੱਗ ਗਈ, ਅੱਜ ਤੁਸੀਂ ਦੱਸ ਰਹੇ ਹੋ ਵੀ ਗੁਰੂ ਅਰਜਨ ਦੇਵ ਜੀ ਮਹਾਨ ਸੰਤ ਸੀ, ਮਹਾਨ ਸ਼ਕਤੀਆਂ ਦੇ ਮਾਲਕ ਸਨ।
ਕਹਿਓ ਪੀਰ ਤੁਮ ਦੁਨੀਆਂ ਨਾ ਰਹੋ।
ਉਸ ਵੇਲੇ ਮੀਆਂ ਮੀਰ ਨੇ ਕਿਹਾ ਪਾਤਸ਼ਾਹ ਤੁਸੀਂ ਦੁਨੀਆਂਦਾਰ ਲੋਕ ਹੋ, ਦੁਨੀਆਂ ਵਿਚ ਫਸੇ ਪਏ ਹੋ।
ਕਿਆ ਮਹਿਮਾ ਲੱਖ ਤਾਰਤ ਉਰ ਹੋ।
ਭਲਾ ਮੈਂ ਤੁਹਾਨੂੰ ਉਹਨਾਂ ਦੀ ਮਹਿਮਾ ਕਹਿ ਵੀ ਦਿੰਦਾ, ਕੀ ਜਾਣ ਕੇ ਤੂੰ ਧਾਰ ਲੈਣੀ ਸੀ ਮਹਿਮਾ, ਤੂੰ ਕਿਤੇ ਉਹਨਾਂ ਦਾ ਸ਼ਰਧਾਲੂ ਥੋੜੋ ਬਣ ਜਾਣਾ ਸੀ।
ਗੁਰ ਮਹਿਮਾ ਹਮ ਭੀ ਨਹਿ ਜਾਣੈ।
ਗੁਰੂ ਅਰਜਨ ਦੇਵ ਜੀ ਦੀ ਜਿਹੜੀ ਮਹਾਨ ਮਹਿਮਾ ਹੈ, ਕਹਿੰਦੇ ਉਹ ਤਾਂ ਅਸੀਂ ਵੀ ਪੂਰੀ ਪੂਰੀ ਨਹੀਂ ਜਾਣ ਸਕਦੇ ਹਾਂ।
ਤੋ ਕੈਸੇ ਤੁਝ ਨਿਕਟ ਬਖਾਨੈ।
ਤੇਰੇ ਵਰਗੇ ਦੁਨੀਆਦਾਰ ਲੋਕਾਂ ਉੱਪਰ ਕਿਸ ਤਰ੍ਹਾਂ ਉਹਨਾਂ ਦੀ ਮਹਿਮਾ ਕਹੀਏ, ਉਹਨਾਂ ਦੀ ਮਹਿਮਾ ਤਾਂ ਅਸੀਂ ਵੀ ਨਹੀਂ ਜਾਣ ਸਕਦੇ ਹਾਂ।
ਕਹਿਓ ਸ਼ਾਹ ਹਿੰਦੂ ਤਨ ਸੋਏ।
ਸਵੇਰੇ ਜਹਾਂਗੀਰ ਤਸਵੀ ਸੀ, ਸ਼ਰਈ ਸੀ, ਕਹਿਣ ਲੱਗਿਆ ਮੀਆਂ ਮੀਰ ਪੀਰ ਜੀ, ਉਹਨਾਂ ਦਾ ਜਿਹੜਾ ਸਰੀਰ ਹੈ ਇਹ ਹਿੰਦੂਆਂ ਦੇ ਘਰ ਦਾ ਹੈ।
ਕਹਿਣੀ ਬਣੈ ਨਾ ਮਹਿਮਾ ਜੋ।
ਇਸ ਕਰਕੇ ਗੁਰੂ ਅਰਜਨ ਦੇਵ ਜੀ ਦੀ ਅੰਮੀ ਜਿਹੜੀ ਮਹਿਮਾ ਹੈ, ਕਹਿੰਦੇ ਕਹਿਣੀ ਨੀ ਬਣਦੀ ਤੁਹਾਨੂੰ।
ਤੁਰਕਨ ਮਤ ਮਹ ਦੋਸ਼ ਗਨੰਤੇ।
ਹਿੰਦੂਆਂ ਸੰਤਾਂ ਦੀ ਕੋਈ ਮਹਿਮਾ ਵਡਿਆਈ ਕਰੇ ਮੁਸਲਮਾਨਾਂ ਦੇ ਮਤ ਵੀ, ਤਾਂ ਉਹਨੂੰ ਕਹਿੰਦੇ ਬਹੁਤ ਵੱਡਾ ਦੋਸ਼, ਬਹੁਤ ਵੱਡਾ ਗੁਨਾਹ ਗਿਣਦੇ।
ਅਸਤਰੀਫ ਕਿਉਂ ਆਪ ਕਰੰਤੇ।
ਤੁਸੀਂ ਤਾਂ ਮੁਸਲਮਾਨਾਂ ਵਿੱਚੋਂ ਸਭ ਤੋਂ ਵੱਡੇ ਪੀਰ ਹੋ, ਤੁਸੀਂ ਉਹਨਾਂ ਦੀ ਮਹਿਮਾ ਉਸਤੀ ਕਿਵੇਂ ਕਰੀ ਜਾਂਦੇ ਹੋ, ਕਹੀ ਜਾਂਦੇ ਹੋ।
ਬਾਹਰ ਪੀਰ ਕਹਿ ਸ਼ਾਹ ਲਖੀ ਜੈ।
ਫਿਰ ਮੀਆਂ ਮੀਰ ਪੀਰ ਨੇ ਆਖਿਆ ਹੈ, ਜਹਾਂਗੀਰ ਪਾਤਸ਼ਾਹ ਤੂੰ ਜਾਣ ਲੈ,
ਮਹਿਮਾ ਕੋ ਕਾਰਨ ਸੁਣ ਲੀ ਜੈ।
ਗੁਰੂ ਅਰਜਨ ਦੇਵ ਜੀ ਦੀ ਮਹਾਨ ਮਹਿਮਾ ਹੈ, ਜਿਨ੍ਹਾਂ ਨੂੰ ਅਸੀਂ ਜਾਂ ਹੋਰ ਕੋਈ ਪੀਰ ਨਹੀਂ ਜਾਣਦੇ, ਦਾ ਕਾਰਨ ਸੁਣ ਲੈ।
ਹਮ ਸਭ ਪੀਰ ਜਾਤ ਦਰਗਾਹ।
ਅਸਲੀ ਗੱਲ ਹੈ ਵੀ ਜਦੋਂ ਅਸੀਂ ਮਨ ਦੀਆਂ ਬਿਰਤੀਆਂ ਨੂੰ ਰੋਕ ਕੇ ਸੂਖਮ ਸਰੀਰ ਦੁਆਰਾ ਖੁਦਾ ਦੀ ਦਰਗਾਹ ਵਿੱਚ ਕਿਤੇ ਜਾਂਦੇ ਹਾਂ, ਸਾਰੇ ਪੀਰ
ਸਭ ਕੀ ਬਾਤ ਹੋਤ ਇਨ ਪਾਹ।
ਸਾਰੇ ਪੀਰਾਂ ਦੀ ਕਹਿੰਦੇ ਜਿਹੜੀ ਗੱਲਬਾਤ ਇਹਨਾਂ ਦੇ ਪਾਸ ਇਹਨਾਂ ਨਾਲ ਹੀ ਹੁੰਦੀ ਹੈ।
ਅੰਤਹਪੁਰ ਤੇ ਨਿਕ ਸਹ ਬਾਹਰ।
ਕਹਿੰਦੇ ਅੰਤਹਪੁਰ ਹੈ ਜਿਹੜਾ ਮਹੱਲ ਹੈ ਨਾ, ਉਹ ਖੁਦਾ ਦਾ ਉਹਦੇ ਵਿੱਚੋਂ ਇਹੀ ਨਿਕਲਦੇ ਆ ਪ੍ਰਗਟ।
ਸਭ ਕੋ ਦਰਸ਼ਨ ਦੇ ਕਰ ਜਾਹਰ।
ਸਾਰੇ ਜਿਹੜੇ ਪੀਰ ਸੂਖਮ ਸਰੀਰ ਲਈ ਉੱਥੇ ਗਏ ਹੁੰਦੇ, ਉਹਨਾਂ ਨੂੰ ਪ੍ਰਤੱਖ ਬਾਹਰ ਆ ਕੇ ਦਰਸ਼ਨ ਦਿੰਦੇ ਹਨ।
ਇਨ ਸੋ ਪੀਰਨ ਮੇਲਾ ਹੋਈ।
ਜਿਹੜੇ ਗੁਰੂ ਅਰਜਨ ਦੇਵ ਜੀ ਸਨ, ਇਹਨਾਂ ਦੇ ਨਾਲ ਹੀ ਸਾਰਿਆਂ ਪੀਰਾਂ ਦਾ ਮੇਲ ਮਿਲਾਪ ਹੁੰਦਾ ਹੈ ਸੀ।
ਅਪਰ ਕੀਨ ਤਹਿਕੀਕ ਨਾ ਕੋਈ।
ਹੋਰ ਤਾਂ ਵੀ ਉੱਥੇ ਖੁਦਾ ਦੀ ਦਰਗਾਹ ਦੇ ਵਿੱਚ ਅਸੀਂ ਵੀ ਕੋਈ ਖੁਦਾ ਕੌਣ ਹੈ ਇਹ ਤਾਂ ਨਿੱਚਾ ਨਹੀਂ ਕੀਤਾ, ਸਾਨੂੰ ਤਾਂ ਇਹੀ ਵੀ ਇਹੀ ਖੁਦਾ ਹੈ।
ਸਭ ਜਾਨਤ ਭੇ ਮੇ ਮਿਲ ਤੇ ਸਠੌਰ।
ਅਸੀਂ ਉੱਥੇ ਪੀਰ ਸੀ, ਸਾਰਿਆਂ ਨੇ ਮਿਲ ਕੇ ਓਈ ਜਾਣਿਆ।
ਇਹ ਖੁਦਾਏ ਕਹਿ ਅੰਤਰ ਔਰ।
ਪੀਰਾਂ ਨੇ ਕਿਹਾ ਵੀ ਇਹ ਗੁਰੂ ਅਰਜਨ ਦੇਵ ਜੀ ਖੁਦਾ ਹੈ ਜਾਂ ਅੰਦਰ ਕਹਿੰਦੇ ਦਰਗਾਹ ਦੇ ਵਿੱਚ ਕੋਈ ਹੋਰ ਖੁਦਾ ਹੈ।
ਸ੍ਰੀ ਨਾਨਕ ਗਾਦੀ ਜੋ ਪਾਵੇ।
ਜਹਾਂਗੀਰ ਪਾਤਸ਼ਾਹ ਸੱਜ ਤਾਂ ਇਹ ਹੈ ਜੋ ਗੁਰੂ ਨਾਨਕ ਸਾਹਿਬ ਦੇ ਗੁਰਤਾ ਗੱਦੀ ਦੇ ਤਖ਼ਤ ਨੂੰ ਪਾਉਂਦਾ ਹੈ, ਉਸ ਤੇ ਬੈਠਦਾ ਹੈ।
ਸੋ ਸਰੂਪ ਤਹਿ ਨਦਰੀ ਆਵੇ।
ਜਦੋਂ ਵੀ ਅਸੀਂ ਖੁਦਾ ਦੀ ਦਰਗਾਹ ਵਿੱਚ ਜਾਂਦੇ ਹਾਂ, ਪੀਰ ਉਹੀ ਜਿਹੜਾ ਸਰੂਪ ਇੱਥੇ ਗੱਦੀ ਤੇ ਬੈਠਾ ਹੁੰਦਾ ਹੈ, ਉੱਥੇ ਖੁਦਾ ਦੀ ਦਰਗਾਹ ਵਿੱਚ ਵੀ ਦਰਸ਼ਨ ਉਸੇ ਦੇ ਪਾਉਣੇ ਹਾਂ ਅਸੀਂ।
ਜੇ ਨਿਸਚਾ ਇਮ ਕਹੇ ਨਾ ਠਾਨੈ ਹੈ।
ਵੀ ਮੇਰੇ ਕਹੇ ਤੋਂ ਇਸ ਤਰ੍ਹਾਂ ਨਿਸਚਾ ਨਹੀਂ ਨਾ ਕਰਦਾ ਵੀ ਉੱਥੇ ਖੁਦਾ ਦੀ ਦਰਗਾਹ ਵਿੱਚ ਵੀ ਜਿਹੜੇ ਇੱਥੇ ਗੁਰੂ ਨਾਨਕ ਦੇ ਗੱਦੀ ਦੇ ਮਾਲਕ ਹੈ ਉੱਥੇ ਉਹਨਾਂ ਦੇ ਦਰਸ਼ਨ ਹੁੰਦੇ, ਹਿੱਸਾ ਬਚਨਾਂ ਤੇ ਯਕੀਨ ਨਾ ਪਾਉਂਦਾ ਤੂੰ।
ਬੂਜਹ ਅਪਰ ਪੀਰ ਜੇ ਜਾਣ ਹੈ।
ਇਹਨਾਂ ਨੂੰ ਤੂੰ ਵੀ ਹੋਰ ਮਹਾਨ ਪੀਰ ਜਾਣਦਾ ਹੈ ਜਾਂ ਇਸ ਨੂੰ ਇਹ ਚੰਗੀ ਤਰ੍ਹਾਂ ਜਾਣਦੇ, ਉਹਨਾਂ ਪੀਰਾਂ ਨੂੰ ਤੂੰ ਪੁੱਛ ਲਾ, ਉਹ ਵੀ ਜਿਵੇਂ ਮੈਂ ਕਿਹਾ ਇਸ ਤਰ੍ਹਾਂ ਹੀ ਕਹਿਣਗੇ ਵੀ ਜੋ ਗੁਰੂ ਨਾਨਕ ਦੇ ਗੱਦੀ ਦਾ ਮਾਲਕ ਹੈ ਉਸੇ ਦੇ ਦਰਗਾਹ ਵਿਚੋਂ ਦਰਸ਼ਨ ਉੱਥੇ ਹੁੰਦੇ ਹਨ।
ਜਹਾਂਗੀਰ ਸੁਣ ਕੇ ਜਬ ਲਹਿਓ।
ਜਦੋਂ ਜਹਾਂਗੀਰ ਨੇ ਸੁਣ ਕੇ ਚੰਗੀ ਤਰ੍ਹਾਂ ਜਾਣ ਲਿਆ ਵੀ ਬਿਲਕੁਲ ਮੀਆਂ ਮੀਰ ਸੱਚ ਹੀ ਕਹਿ ਰਿਹਾ ਹੈ।
ਕਿਉਂ ਨਾ ਪੀਰ ਜੀ ਆਗੇ ਕਹੇ।
ਵਾਰ ਵਾਰ ਕਹਿੰਦਾ ਮੀਆਂ ਮੀਰ ਪਾਤਸ਼ਾਹ ਜੀ, ਪਹਿਲਾਂ ਗੁਰੂ ਅਰਜਨ ਦੇਵ ਜੀ ਦੇ ਸੰਬੰਧ ਵਿਚ ਮੈਨੂੰ ਕਿਉਂ ਨਾ ਤੁਸੀਂ ਆਖਿਆ, ਕਿਉਂ ਨਾ ਦੱਸਿਆ।
ਅਦਬ ਰਾਖ ਕਰ ਘਰ ਬੰਦ ਖਲਾਸੀ
ਸਤਿਗੁਰੂ ਦਾ ਮੈਂ ਅਦਬ ਸਤਿਕਾਰ ਰੱਖਦਾ ਉਹਨਾਂ ਦੀ ਬੰਦ ਖਲਾਸੀ ਕਰਦਾ ਉਹਨਾਂ ਨੂੰ ਕੈਦ ਚੋਂ ਕਢਾ ਦਿੰਦਾ ਕਿਉਂਕਿ ਵਿੱਚ ਸ਼ਰਾਰਤ ਦੀ ਹੈ ਸੀ
ਲੇਤ ਅਸੀਸ ਤਿਨਹੋਂ ਕੇ ਪਾਸੀ
ਉਹਨੂੰ ਕੈਦ ਚੋਂ ਛਡਾ ਕੇ ਇਤਿਹਾਸ ਜੋੜ ਕੇ ਉਹਨਾਂ ਤੋਂ ਆਸ਼ੀਰਵਾਦ ਮੈਂ ਲੈਂਦਾ
ਸੁਨਤ ਪੀਰ ਉੱਤਰ ਦੀਏ ਐਸੇ
ਜਹਾਂਗੀਰ ਤੋਂ ਸੁਣ ਕੇ ਫਿਰ ਮੀਆਂ ਮੀਰ ਪੀਰ ਨੇ ਇਸ ਤਰ੍ਹਾਂ ਦਾ ਜਵਾਬ ਦਿੱਤਾ
ਗੁਰੂ ਅਛਤ ਹਮ ਕਹਿਤ ਨਾ ਕੈਸੇ
ਜਹਾਂਗੀਰ ਪਾਤਸ਼ਾਹ ਗੁਰੂ ਮਹਾਰਾਜ ਦੇ ਹੁੰਦਿਆਂ ਹੋਇਆਂ ਅਸੀਂ ਇਸ ਤਰ੍ਹਾਂ ਵੀ ਕਿਸੇ ਤਰ੍ਹਾਂ ਕੋਈ ਕਹਿ ਨਹੀਂ ਸਕਦੇ ਸੀ ਸਾਨੂੰ ਹੁਕਮ ਹੈ ਨਹੀਂ ਸੀ ਕੁਝ ਕਹਿਣ ਦਾ
ਜਬ ਮੁਰਾਦ ਤਿੰਨ ਹਾਸਲ ਹੋਈ
ਹਾਂ ਜਦੋਂ ਉਹਨਾਂ ਨੂੰ ਕਹਿੰਦੇ ਆਪਣੀ ਜਿਹੜੀ ਮੰਦੀ ਮੁਰਾਦ ਸੀ ਹਾਸਲ ਹੋ ਗਈ ਭਾਵ ਜਦੋਂ ਉਹਨਾਂ ਦੀ ਉਹਨਾਂ ਦਾ ਹੁਕਮ ਐਸੇ ਹੋ ਗਿਆ
ਦੇਖ ਭੁੱਲੇ ਹਮ ਪੁੰਨ ਸੁਧ ਦਈ
ਕਹਿੰਦੇ ਅਸੀਂ ਤਾਂ ਐਸਾ ਜਦੋਂ ਉਹਨਾਂ ਨੇ ਭਾਣਾ ਵਰਤਾਇਆ ਨਾ ਉਸ ਵੇਲੇ ਅਸੀਂ ਤਾਂ ਦੇਖ ਕੇ ਸਾਰੇ ਭੁੱਲ ਗਏ ਸਾਡੀ ਤਾਂ ਹੋਸ਼ ਵੋਸ਼ ਹੀ ਚਲੀ ਗਈ ਸਾਨੂੰ ਕੋਈ ਦੱਸਣ ਜੋਗੇ ਰਹੇ ਹੀ ਨਹੀਂ
ਸਭ ਪ੍ਰਤ ਆਏ ਸਗੁਰੂ ਉਚਾਰੀ
ਮੈਂ ਵੀ ਜਹਾਂਗੀਰ ਪਾਤਸ਼ਾਹ ਜੇ ਮਾੜੀ ਮੋਟੀ ਸਾਨੂੰ ਹੋਸ਼ ਸੀ ਤੇ ਸਤਿਗੁਰੂ ਨੂੰ ਅਸੀਂ ਕਿਹਾ ਤੇ ਉਹਨਾਂ ਸਾਰਿਆਂ ਦੇ ਤਾਂ ਹੀ ਸਤਿਗੁਰੂ ਨੇ ਉਹ ਆਗਿਆ ਕਹਿ ਦਿੱਤੀ ਸੀ
ਆਏ ਨਕੋ ਹਮ ਖੇਲ ਮਜਾਰੀ
ਅਸੀਂ ਜਿਹੜੀ ਅਸੀਂ ਇਹ ਖੇਲ ਸ਼ੁਰੂ ਕੀਤੀ ਇਹਦੇ ਵਿਚ ਕੋਈ ਬਿਨਾ ਆਵੇ ਖੇਲ ਦੇ ਵਿਚ ਕੋਈ ਵਿਘਨ ਨਾ ਪਾਵੇ ਖੇਲ ਨੂੰ ਰੋਕੇ ਨਾ
ਹੁਕਮ ਦਿਓ ਬਿਦ ਸ਼ਿਵ ਕੋ ਐਸੇ
ਜਹਾਂਗੀਰ ਪਾਤਸ਼ਾਹ ਸਾਡੇ ਪੀਰਾਂ ਦੀ ਗੱਲ ਤਾਂ ਕਿਹੜੀ ਹੈ ਬ੍ਰਹਮਾ ਸ਼ਿਵ ਜੀ ਵਿਸ਼ਨੂੰ ਆਦਿਕ ਜਿਹੜੇ ਦੇਵਤੇ ਸਾਰਿਆਂ ਨੂੰ ਗੁਰੂ ਅਰਜਨ ਦੇਵ ਜੀ ਨੇ ਇਸ ਤਰ੍ਹਾਂ ਹੁਕਮ ਕਰ ਦਿੱਤਾ ਸੀ ਕਹਿ ਦਿੱਤਾ ਸੀ
ਖੇਲ ਵਿਖੇ ਤੁਮ ਆਓ ਨਾ ਕੈਸੇ
ਜਿਹੜਾ ਅਸੀਂ ਇਹ ਖੇਲ ਸ਼ੁਰੂ ਕੀਤਾ ਭਾਣਾ ਵਰਤਾ ਰਹੇ ਇਹਦੇ ਤੁਸੀਂ ਨੀ ਕੋਈ ਆਉਣਾ ਕੋਈ ਦਖਲ ਅੰਦਾਜ਼ੀ ਨੀ ਕਰਨੀ
ਅਸ ਹਮਨੇ ਹੀ ਖੇਲ ਪਸਾਰੀ
ਸਾਰਿਆਂ ਨੂੰ ਗੁਰੂ ਅਰਜਨ ਦੇਵ ਜੀ ਨੇ ਕਹਿ ਦਿੱਤਾ ਸੀ ਵੀ ਇਸ ਤਰ੍ਹਾਂ ਦਾ ਜਿਹੜਾ ਖੇਲ ਇਸ ਤਰ੍ਹਾਂ ਦਾ ਭਾਣਾ ਅਸੀਂ ਇਹ ਫਲਾਇਆ ਅਸੀਂ ਇਹ ਕਰ ਰਹੇ ਹਾਂ
ਕੋ ਸੁਰ ਕਰ ਹੈ ਨਾ ਸ਼ਕਤ ਜੇ ਭਾਰੀ
ਇਸ ਕਰਕੇ ਕੋਈ ਜਿਹੜਾ ਦੇਵਤਾ ਭਾਰੀ ਸ਼ਕਤੀ ਵਾਲਾ ਹੈ ਉਹ ਆਪਣੀ ਸ਼ਕਤੀ ਲਾਣਾ ਨਾ ਕਰੇ ਸਾਡੀ ਖੇਲ ਦੇ ਵਿਚ ਦਖਲ ਅੰਦਾਜ਼ੀ ਨਾ ਦੇਵੇ
ਜੇ ਨਵਨਾਥ ਸਿੱਧ ਚਵਰਾਸੀ
ਇਹ ਜਹਾਂਗੀਰ ਪਾਤਸ਼ਾਹ ਜਿਹੜੇ ਦੁਨੀਆਂ ਵਿਚ ਨੌ ਨਾਥ ਹੈ ਗੋਰਖ ਨਾਥ ਮਛਿੰਦਰ ਨਾਥ ਪਾਰਸ ਨਾਥ ਕਨੀਫਾ ਨਾਥ ਭਰਤਰੀ ਨਾਥ ਹੋਰ ਜਿਹੜੇ 84 ਸਿੱਧ ਸਨ
ਪੀਰ ਫਕੀਰ ਸਤੀ ਸੰਨਿਆਸੀ
ਦੁਨੀਆਂ ਵਿਚ ਜਿਹੜੇ ਪੀਰ ਸਨ ਮੁਸਲਮਾਨਾਂ ਦੇ ਹੋਰ ਸੰਨਿਆਸੀ ਸੀ ਸਤ ਪ੍ਰਤੱਗੀ ਸਤੀ ਲੋਕ ਸੀ ਤੇ ਫਕੀਰ ਸੰਸਾਰ ਤੋਂ ਫਾਰਕ ਹੋਏ ਹੋਏ ਸਨ
ਹੁਕਮ ਤ੍ਰਾਸ ਤੇ ਹਟ ਸਮਦਾਏ
ਵਾਹਿਗੁਰੂ ਦਾ ਗੁਰੂ ਮਹਾਰਾਜ ਦਾ ਹੁਕਮ ਦਾ ਡਰ ਕਰਕੇ ਸਾਰੇ ਕਹਿੰਦੇ ਸਮੂਹ ਜਿਹੜੇ ਪੀਰ ਨੌ ਨਾਥ ਹਟੇ ਰਹੇ ਰੁਕੇ ਰਹੇ
ਨਹੀਂ ਸ਼ਕਤ ਕੋ ਲਾਵਨ ਆਏ
ਗੁਰੂ ਮਹਾਰਾਜ ਨੂੰ ਇਹ ਦੁੱਖ ਹੋ ਰਿਹਾ ਇਹ ਦੂਰ ਕਰ ਦਈਏ ਕੋਈ ਸ਼ਕਤੀ ਲਾਉਣ ਵਾਸਤੇ ਨਹੀਂ ਆਇਆ ਸੀ
ਸ੍ਰੀ ਅਰਜਨ ਸਭ ਵਿਦ ਸਮਰਾਥ
ਜਹਾਂਗੀਰ ਵਰ ਸੱਚ ਤਾਂ ਇਹ ਹੈ ਵੀ ਗੁਰੂ ਅਰਜਨ ਦੇਵ ਜੀ ਸਭ ਤਰ੍ਹਾਂ ਕਰਕੇ ਤਾਕਤਵਰ ਸਨ
ਲੱਖ ਹਕਾਨੀ ਦਾਹਨ ਹੱਥ
ਲੱਖਾਂ ਜਿਹੜੀਆਂ ਕਹਿੰਦੇ ਕਲਮਾ ਰੂਪੀ ਕਰਾਮਾਤਾਂ ਉਹਨਾਂ ਨੇ ਸੱਜੇ ਹੱਥ ਵਿਚ ਰੱਖ ਲੈਂਦੀਆਂ ਸਨ
ਵਾਮ ਵਿਖੇ ਸੋ ਧਰਤ ਕਰੋ ਰੈ
ਇਸੇ ਤਰ੍ਹਾਂ ਜਿਹੜਾ ਖੱਬਾ ਹੱਥ ਹੈ ਉਹਦੇ ਵਿਚ ਕਰੋੜਾਂ ਕਹਿੰਦੇ ਸ਼ਕਤਾਂ ਰੂਪੀ ਕਲਮਾ ਰੱਖ ਰਹੇ
ਜੇਕਰ ਇੱਕ ਕਾਨੀ ਕਬ ਛੋਰੈ
ਕਿਤੇ ਗੁਰੂ ਅਰਜਨ ਦੇਵ ਜੀ ਇੱਕ ਕਹਿੰਦੇ ਹੁਕਮ ਰੂਪੀ ਕਲਮ ਜਾਂ ਇਸ ਤਰ੍ਹਾਂ ਕਹਿੰਦੇ ਕਰਾ ਮਾਤਰੀ ਕਾਨੀ ਕਲਮ ਹੈ ਛੱਡ ਦਿੰਦੇ ਕਿਸੇ ਪਾਸੇ ਨੂੰ
ਨਹੀਂ ਸ਼ਾਹ ਨਹਿ ਪ੍ਰਜਾ ਰਹੰਤੀ
ਕਹਿੰਦੇ ਨਾ ਜਹਾਂਗੀਰ ਪਾਤਸ਼ਾਹ ਤੂੰ ਦੁਨੀਆਂ ਵਿਚ ਰਹਿਣਾ ਸੀ ਨਾ ਜਿਹੜੀ ਪ੍ਰਜਾ ਇਹ ਕਿਤੇ ਦਿਸਣੀ ਸੀ ਨਾ ਰਹਿਣੀ ਸੀ ਜੀ
ਗਗਨ ਨ ਆਵਨੀ ਕੇ ਤਹੋ ਦਿਸੰਤੀ
ਐਸੇ ਨਾ ਧਰਤੀ ਨਾ ਕੋਈ ਆਕਾਸ਼ ਕਿਸੇ ਤੇ ਨੀ ਦਿਸਣਾ ਸੀ ਸਭ ਖਤਮ ਹੋ ਜਾਣੇ ਸਨ
ਸਭ ਮਰਦਨ ਕਰ ਗਰਦ ਉਡੰਤੇ
ਕਿਤੇ ਗੁਰੂ ਅਰਜਨ ਦੇਵ ਜੀ ਇੱਕ ਕਲਮ ਰੂਪੀ ਤਾਕਤ ਜੀ ਕਿਸੇ ਪਾਸੇ ਵਗਾ ਦਿੰਦੇ ਵਰਤ ਦਿੰਦੇ ਸਾਰਿਆਂ ਨੂੰ ਉਡਾ ਦਿੰਦੇ
ਕੋ ਬਲ ਕਰ ਨਹ ਅਗਰ ਟਿਕੰਤੇ
ਕੋਈ ਵੀ ਬਲ ਕਰਕੇ ਸਤਿਗੁਰੂ ਦੇ ਤਾਕਤ ਦੇ ਅੱਗੇ ਟਿਕਣਾ ਨਹੀਂ ਸੀ
ਕਰਨ ਪਰੰਤ ਹੋਤੋ ਤਿੰਨ ਤੈਸੇ
ਗੁਰੂ ਅਰਜਨ ਦੇਵ ਜੀ ਨੇ ਤਾਂ ਵੀ ਐਸੇ ਹੀ ਕਰਨਾ ਹੈ ਸੀ ਪਾਣਾ ਐਸੇ ਵਰਤਾਉਣਾ ਸੀ
ਬਲ ਹੋਤੇ ਨਿਰਬਲ ਭੇ ਐਸੇ
ਦੇਖ ਲਾ ਵੀ ਮਹਾਨ ਬਲ ਦੇ ਹੁੰਦਿਆਂ ਹੋਏ ਇਸ ਤਰ੍ਹਾਂ ਜਿਵੇਂ ਬਹੁਤ ਕਮਜ਼ੋਰ ਜੇ ਹੁੰਦੇ ਹੈ ਜਿਵੇਂ ਕੁਝ ਕੋਲ ਹੁੰਦਾ ਹੀ ਨਹੀਂ ਨਿਮਾਣੇ ਜੇ ਹੋ ਕੇ ਰਹੇ
ਉਰਬ ਸ਼ੇਖਤਾ ਇਹ ਤਿੰਨ ਕੇਰੀ
ਜਹਾਂਗੀਰ ਪਾਤਸ਼ਾਹ ਇਹੀ ਉਹਨਾਂ ਦੇ ਹਿਰਦੇ ਦੀ ਕਹਿੰਦੇ ਵਿਸ਼ੇਸ਼ਤਾ ਹੀ ਹੈ ਮਹਾਨਤਾ ਹੀ
ਹੋਰਨ ਉਥਾਨ ਨ ਕਰ ਕੇ ਸਵੇਰੀ
ਕਿਸੇ ਸਮੇਂ ਜਿਹੜਾ ਅੰਦਰੋਂ ਕਹਿੰਦੇ ਫੁਰਨਾ ਉਹਨੂੰ ਉੱਠਣ ਹੀ ਨਹੀਂ ਉਹਨਾਂ ਨੇ ਦਿੱਤਾ ਹੈ
ਸਹਿਜ ਬ੍ਰਿਤ ਤੇ ਨਿਤ ਚਿਤ ਸੀਤਲ
ਸਹਿਜ ਬਿਰਤੀ ਹੋਣ ਕਰਕੇ ਉਹਨਾਂ ਦਾ ਜਿਹੜਾ ਚਿੱਤ ਹੈ ਹਮੇਸ਼ਾ ਠੰਡਾ ਠਾਰ ਰਿਹਾ
ਮਗਨ ਸਦਾ ਆਤਮ ਰਸ ਹੀ ਤਲ
ਇਸ ਤਰ੍ਹਾਂ ਜਿਹੜਾ ਹਿਰਦਾ ਤਲਾ ਹੈ ਉਹ ਆਤਮ ਰਸ ਦੇ ਵਿੱਚ ਹਮੇਸ਼ਾ ਲਵਲੀਨ ਰਿਹਾ ਮਸਤ ਰਿਹਾ
ਜੀਵਨ ਮੁਕਤ ਅਵਸਥਾ ਝੂਲਤ
ਜਿਹੜੀ ਜੀਵਨ ਮੁਕਤ ਅਵਸਥਾ ਉਹ ਪ੍ਰਾਪਤ ਕਰਕੇ ਉਹਦੇ ਵਿੱਚ ਝੂਲਦੇ ਸਨ
ਕ੍ਰਿਤ ਏਕ ਰਸ ਕਬਹੂ ਨ ਭੂਲਤ
ਇੱਕ ਰਸ ਜਿਹੜੀ ਅੰਤਰਮੁਖ ਬਿਰਤੀ ਹੋਈ ਰਹਿੰਦੀ ਸੀ ਉਹ ਕਦੇ ਭੁੱਲਦੇ ਨਹੀਂ ਸੀ ਅੰਤਰਮੁਖ ਤੋਂ ਬਾਹਰ ਮੁਖ ਬਿਰਤੀ ਵਾਲੇ ਨਹੀਂ ਹੁੰਦੇ ਸਨ
ਦੁੱਖ ਜਬ ਨਿਕਸੇ ਹੋਏ ਦੁੱਖ ਖਾਨ
ਜੇ ਦੁੱਖ ਖਾਨੇ ਦੇ ਵਿੱਚ ਹੋਵੇ ਭਾਵ ਜੇ ਅੰਦਰ ਹਿਰਦੇ ਵਿੱਚ ਦੁੱਖ ਹੋਵੇ ਫੇਰ ਹੀ ਉਥੋਂ ਦੁੱਖ ਵੀ ਬਾਹਰ ਨਿਕਲੇ
ਸੋ ਸੁਖ ਰੂਪ ਦਇਆ ਕੀ ਬਾਨ
ਗੁਰੂ ਅਰਜਨ ਦੇਵ ਜੀ ਤਾਂ ਸੁਖ ਰੂਪ ਸਨ ਤੇ ਦਇਆ ਦੀ ਤਾਂ ਖਾਨ ਹੀ ਸਨ
ਪ੍ਰਾਨ ਤਿਆਗ ਕਰ ਰਾਵੀ ਤੀਰ
ਵੈਸੇ ਗੁਰੂ ਅਰਜਨ ਦੇਵ ਜੀ ਜਿਹੜੇ ਮਹਾਨ ਸੰਤ ਸ਼ਕਤੀਆਂ ਦੇ ਮਾਲਕ ਰਾਵੀ ਨਦੀ ਤੇ ਪ੍ਰਾਣ ਛੱਡ ਕੇ
ਚੰਦਨ ਚਿਖਾ ਜਲਾਏ ਸਰੀਰ
ਕਹਿੰਦੇ ਜਿਹੜੇ ਗੁਰਸਿੱਖ ਸੰਗਤਾਂ ਸਨ ਚੰਦਨ ਦੀ ਚਿਖਾ ਬਣਾ ਕੇ ਉਹਨਾਂ ਸਰੀਰ ਦਾ ਸੰਸਕਾਰ ਕਰ ਦਿੱਤਾ ਸੀ ਜਿੱਥੇ ਪਹਿਲਾਂ ਸ਼ਹੀਦੀ ਦਾ ਪ੍ਰਸੰਗ ਆਇਆ ਉੱਥੇ ਐਸਾ ਵੀ ਮਹਾਰਾਜ ਨੇ ਕਿਹਾ ਸੀ ਵੀ ਰਾਵੀ ਨਦੀ ਵਿੱਚ ਹੀ ਸਾਡੇ ਸਰੀਰ ਨੂੰ ਪ੍ਰਵਾਹ ਕਰ ਦੇਣਾ ਇੱਥੇ ਕਵੀ ਜੀ ਆਪ ਮੰਨ ਰਹੇ ਹੈ ਵੀ ਚੰਦਨ ਦੀਆਂ ਚਿਖਾ ਦੀਆਂ ਲੱਕੜਾਂ ਦੇ ਨਾਲ ਸਰੀਰ ਨੂੰ ਫਿਰ ਉਹਦਾ ਸੰਸਕਾਰ ਕਰ ਦਿੱਤਾ ਗਿਆ
ਬਹੁ ਸੰਗਤ ਮਿਲ ਭੀ ਇੱਕ ਥਾਏ
ਜਦੋਂ ਉਹਨਾਂ ਦਾ ਕਹਿੰਦੇ ਚੰਦਨ ਦੀਆਂ ਲੱਕੜਾਂ ਨਾਲ ਚਿਖਾ ਬਣਾ ਕੇ ਸਰੀਰ ਦਾ ਸੰਸਕਾਰ ਕੀਤਾ ਸੀ ਉਸ ਵੇਲੇ ਬੜੀਆਂ ਸਿੱਖ ਸੰਗਤਾਂ ਉਹਨਾਂ ਦੇ ਇਰਦ ਗਿਰਦ ਇਕੱਠੀਆਂ ਹੋ ਗਈਆਂ ਸਨ
ਘਨ ਕੀ ਸਮ ਫੂਲਨ ਬਰਖਾਏ
ਸਾਰੀਆਂ ਗੁਰਸਿੱਖ ਸੰਗਤਾਂ ਜਿਵੇਂ ਬੱਦਲ ਦੀ ਬਾਰਿਸ਼ ਹੁੰਦੀ ਉਹ ਕਹਿੰਦੇ ਫੁੱਲਾਂ ਦੀ ਬਾਰਿਸ਼ ਕੀਤੀ
ਆਤਰ ਅੰਬੀਰਨ ਅਲਤਾ ਡਾਲ
ਆਤਰ ਹੈ ਅਮੀਰ ਹੈ ਸੰਘੇੜਾ ਦਾ ਆਟਾ ਹੈ ਅਲਤਾ ਹੈ ਇਹ ਉੱਪਰ ਵੀ ਸਿੱਟਿਆ ਸੀ ਉਹਨਾਂ ਨੇ ਛਿੜਕਿਆ ਸੀ
ਲਾਭਪੁਰ ਪੂਰਨ ਭਾਤ ਸਕਾਲ
ਜਿੰਨਾ ਲਾਹੌਰ ਸ਼ਹਿਰ ਹੈ ਕਹਿੰਦੇ ਅਤਰ ਫਰੇ ਨਾਲ ਸੁਗੰਧੀਆਂ ਨਾਲ ਪੂਰਾ ਭਰ ਗਿਆ ਸੀ ਫੁੱਲ ਹਰ ਪਾਸੇ ਖਿਲੜੀ ਦੇਖਦੇ ਇੰਨੇ ਫੁੱਲ ਬਰਸਾਏ ਸੀ ਗੁਰਸਿੱਖਾਂ ਨੇ
ਕੀਰਤਨ ਬਹੁਤ ਭਇਓ ਤੇ ਸਥਾਨ
ਜਿੱਥੇ ਰਾਵੀ ਨਦੀ ਦੇ ਕਿਨਾਰੇ ਗੁਰੂ ਅਰਜਨ ਦੇਵ ਮਹਾਰਾਜ ਨੇ ਅਸ਼ਹਾਦ ਪ੍ਰਾਪਤ ਕੀਤੀ ਸੀ ਉਸ ਸਥਾਨ ਤੇ ਬਹੁਤ ਸਮਾਂ ਗੁਰਬਾਣੀ ਦਾ ਕੀਰਤਨ ਹੁੰਦਾ ਰਿਹਾ ਸੀ
ਸੁਨਤ ਸ਼ਾਹ ਅਤ ਭਇਓ ਹੈਰਾਨ
ਮਿਆਂ ਮੀਰ ਪੀਰ ਤੋਂ ਸਾਰੀ ਗੱਲਬਾਤ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦੀ ਸੁਣ ਕੇ ਪਾਤਸ਼ਾਹ ਤਾਂ ਬੜਾ ਹੈਰਾਨ ਪਰੇਸ਼ਾਨ ਹੋ ਗਿਆ
ਨਹੀਂ ਪੀਰ ਡਿੱਗ ਬੋਲਿਓ ਗਯੋ
ਬਹੁਤ ਬੇਸ਼ਰਮ ਹੋ ਗਿਆ ਮੇਰੀ ਵਿੱਚ ਸ਼ਰਾਰਤ ਹੈ ਫਿਰ ਸਾਹਮਣੇ ਪੀਰ ਤੋਂ ਬੋਲਿਆ ਨੀ ਗਿਆ ਇਸ ਤੋਂ
ਘਰ ਬੰਧਨ ਘਰ ਆਵਤ ਪਏ ਪਯੋ
ਮੀਆਂ ਮੀਰ ਨੂੰ ਮੱਥਾ ਟੇਕ ਕੇ ਆਪਣੇ ਘਰ ਵੱਲ ਨੂੰ ਮਹਿਲਾਂ ਵੱਲੋਂ ਆਪ ਛਾ ਹੈ
ਕਰਿਓ ਚੰਦ ਨੇ ਇਹ ਅਪਰਾਧੂ
ਫਿਰ ਕਹਿੰਦਾ ਜਿਹੜਾ ਚੰਦੂ ਦੁਸ਼ਟ ਸੀ ਉਹਨੇ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕਰਨ ਦਾ ਬਹੁਤ ਵੱਡਾ ਅਪਰਾਧ ਕੀਤਾ ਗੁਨਾਹ ਕੀਤਾ ਹੈ
ਮੋਕਾ ਦੋਸ਼ ਦੇਤ ਗਨ ਸਾਧੂ
ਇਸ ਕਰਕੇ ਜਿਹੜੇ ਸਾਧੂ ਲੋਕ ਭਲੇ ਲੋਕ ਸਾਰੇ ਮੈਨੂੰ ਹੀ ਦੋਸ਼ ਦਿੰਦੇ ਆ ਵੀ ਸਾਰੀ ਕਰਤੂਤ ਇਹਦੇ ਰਾਹੀਂ ਹੋਈ ਹੈ
ਰਾਖੈ ਚੋਰ ਕਰਤ ਸੋਚਾਰੀ
ਉਹ ਜਿਹੜਾ ਚੰਦੂ ਸੀ ਚੰਦਵਾਨ ਕਹਿੰਦੇ ਮੇਰੇ ਕੋਲ ਇਸ ਤਰ੍ਹਾਂ ਚੋਰੀਆਂ ਕਰਦਾ ਸੀ ਵੀ ਗੁਰੂ ਅਰਜਨ ਦੇਵ ਜੀ ਤੋਂ ਵੱਡੇ ਵੱਡੇ ਚੋਰਾਂ ਨੂੰ ਆਪਣੇ ਕੋਲ ਰੱਖਦੇ ਚੋਰੀਆਂ ਕਰਾਉਂਦੇ
ਕਹਿਤ ਕੂਰ ਮੁਝ ਪ੍ਰਾਤ ਦੁਰਚਾਰੀ
ਕਹਿੰਦੇ ਖੋਟੇ ਆਚਾਰ ਵਾਲਾ ਖੋਟੇ ਕਰਤੱਵ ਵਾਲਾ ਸੀ ਮੇਰੇ ਕੋਲ ਗੁਰੂ ਅਰਜਨ ਦੇਵ ਜੀ ਦੇ ਸੰਬੰਧ ਵਿਚ ਝੂਠ ਹੀ ਕਹਿੰਦਾ ਰਹਿੰਦਾ
ਕਰਿਓ ਕੁਕਰਮ ਸਕਲ ਇਨ ਤਾਹੀ
ਕਹਿੰਦੇ ਜਿਹੜਾ ਚੰਦੂ ਦੁਸ਼ਟ ਇਸੇ ਨੇ ਕਹਿੰਦੇ ਗੁਰੂ ਅਰਜਨ ਦੇਵ ਜੀ ਨੂੰ ਦੁੱਖ ਦੇਣ ਦਾ ਸ਼ਹੀਦ ਕਰਨ ਦਾ ਖੋਟਾ ਕਰਮ ਕੀਤਾ ਹੈ
ਮੁਝ ਕੋ ਗੇ ਰਹਿ ਦੋਜਕ ਮਾਹੀ
ਇਸ ਕਰਕੇ ਵੀ ਹੁਣ ਜਦੋਂ ਮੈਂ ਮਰਨ ਲੱਗਿਆ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਅਥਵਾ ਖੁਦਾ ਜਾਂ ਭੁਕੰਬਰ ਮੈਨੂੰ ਕਹਿੰਦੇ ਦੋਜਕਾਂ ਵਿਚ ਸਿੱਟਣ ਗਏ
ਨਾਹੇ ਤਾਂ ਆਪ ਤਿੰਨ ਕੇ ਸੁੱਤ ਤੀਰ
ਨਹੀਂ ਤਾਂ ਵੀ ਹੁਣ ਸਮਾਂ ਹੈ ਉਹਨਾਂ ਦੇ ਸਪੁੱਤਰ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਾਸ
ਬਖਸ਼ਾਵਾਂ ਅਪਰਾਧ ਗਹੀਰ
ਜਿਹੜਾ ਵੀ ਚੰਦੂ ਦੇ ਰਾਹੀ ਮੇਰੇ ਪਾਸੋਂ ਬੜਾ ਭਾਰੀ ਉਹਨਾਂ ਨੂੰ ਵਰਵਾਉਣ ਦਾ ਗੁਨਾਹ ਹੋ ਗਿਆ ਉਹਨਾਂ ਦੇ ਸਪੁੱਤਰ ਗੁਰੂ ਹਰਗੋਬਿੰਦ ਸਾਹਿਬ ਜੀ ਅੱਗੇ ਬੇਨਤੀ ਕਰਕੇ ਭੁੱਲ ਗਲਤੀ ਮੈਂ ਬਖਸ਼ਾ ਲਵਾਂ
ਕਰਾਂ ਪ੍ਰਸੰਨ ਚੰਦੂ ਗਹਿ ਦੇ ਹਾਂ
ਜਹਾਂਗੀਰ ਪਾਤਸ਼ਾਹ ਬੈਠਾ ਹੋਇਆ ਸੋਚਦਾ ਵਿਚਾਰਦਾ ਵੀ ਗੁਰੂ ਮਹਾਰਾਜ ਨੂੰ ਬਈ ਮੈਂ ਪ੍ਰਸੰਨ ਕਰਾਂ ਕਿਵੇਂ ਪ੍ਰਸੰਨ ਕਰਾਂ ਵੀ ਜਦੋਂ ਇਹ ਚੰਦੂ ਆ ਜਾਏ ਤੇ ਇਧਰ ਗੁਰੂ ਹਰਗੋਬਿੰਦ ਸਾਹਿਬ ਜੀ ਮੇਰੇ ਪਾਸ ਪਹੁੰਚ ਜਾਣ ਫਿਰ ਇਹਨਾਂ ਨੂੰ ਇਹ ਚੰਦੂ ਨੂੰ ਮੈਂ ਕਹਿੰਦੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਜਾਉਂਦਿਆਂ ਫੜਾ ਦੇਵਾਂ
ਹੱਥ ਜੋੜ ਕਰ ਖਤਾ ਛਿਮੈ ਹਾਂ
ਦੋਵੇਂ ਹੱਥ ਜੋੜ ਕੇ ਆਪਣੀ ਜਿਹੜੀ ਗਲਤੀ ਭੁੱਲ ਹੋਈ ਹੈ ਕਹਿੰਦੇ ਉਹ ਮੈਂ ਬਖਸ਼ਾ ਲਵਾਂ ਵੀ ਮਹਾਰਾਜ ਇਹ ਗੁਨਾਹੀ ਇਹਨੇ ਮੇਥੋਂ ਇਹ ਗੁਨਾਹ ਕਰਾਇਆ ਹੈ ਝੂਠੀਆਂ ਤੂਹਮਤਾਂ ਲਾ ਕੇ ਤੇ ਇਹ ਹੁਣ ਤੁਸੀਂ ਫੜੇ ਲੋ ਇਹਨੂੰ ਸਜ਼ਾ ਦੇ ਲੋ ਮੈਨੂੰ ਬਖਸ਼ੋ
ਬਿਨ ਅਪਰਾਧ ਹੋਏ ਹਾਂ ਤਬ
ਜਦੋਂ ਵੀ ਇਹਨੂੰ ਜਮਦੇ ਦੁਸ਼ਟ ਨੂੰ ਮੈਂ ਫੜਾ ਦਿੱਤਾ ਗੁਰੂ ਹਰਗੋਬਿੰਦ ਸਾਹਿਬ ਜੀ ਪ੍ਰਸੰਨ ਹੋ ਜਾਣਗੇ ਜਦੋਂ ਪ੍ਰਸੰਨ ਹੋ ਜਾਏ ਫਿਰ ਮੈਂ ਬਿਨਾਂ ਗੁਨਾਹ ਤੋਂ ਹੋ ਜਾਵਾਂ ਬਖਸ਼ਿਆ ਜਾਵਾਂਗਾ
ਸ਼੍ਰੀ ਹਰਗੋਬਿੰਦ ਖੁਸ਼ ਹੋਇਆ ਜਬ
ਗੁਰੂ ਹਰਜਨ ਦੇਵ ਜੀ ਚੰਦੂ ਨੂੰ ਫੜ ਕੇ ਮੇਰੇ ਤੇ ਖੁਸ਼ ਹੋ ਜਾਣਗੇ
ਇਮ ਵਿਚਾਰ ਕਰ ਤੂਸ਼ਨ ਕੀਨ
ਇਸ ਤਰ੍ਹਾਂ ਦੀ ਸੋਚ ਵਿਚਾਰ ਕਰਕੇ ਚੰਦੂ ਨੇ ਚੁੱਪ ਹੀ ਧਾਰ ਲਈ ਵੀ ਗੁਰੂ ਹਰਗੋਬਿੰਦ ਸਾਹਿਬ ਨੂੰ ਦਿੱਲੀ ਆਉਣ ਦੇ ਆਉਂਦਿਆਂ ਸਾਰੇ ਦੁਸ਼ਟ ਚੰਦੂ ਨੂੰ ਫੜਾ ਦੇਣਾ ਉਹਨਾਂ ਦੇ ਹਵਾਲੇ ਕਰ ਦੇਣਾ ਹੈ
ਗੁਰਨ ਪ੍ਰਤੀਖਤ ਹੋਏ ਅਧੀਨ
ਕਹਿੰਦੇ ਪਰਾਧੀਨ ਜਾ ਹੋ ਕੇ ਬੇਬਸ ਜਾ ਹੋ ਕੇ ਗੁਰੂ ਹਰਗੋਬਿੰਦ ਸਾਹਿਬ ਦੇ ਆਉਣ ਦੀ ਉਡੀਕਾਂ ਕਰ ਰਿਹਾ ਹੈ
ਆਵੇ ਤੂਰਨ ਚਾਹਤ ਸ਼ਾਹੂ
ਜਹਾਂਗੀਰ ਪਾਤਸ਼ਾਹ ਚਾਹੁੰਦਾ ਹੈ ਵੀ ਗੁਰੂ ਹਰਗੋਬਿੰਦ ਸਾਹਿਬ ਜੀ ਹੁਣ ਛੇਤੀ ਆ ਜਾਣ ਦਿੱਲੀ ਵਿਚ
ਗਯੋ ਪਜੀਰ ਖਾਹ ਆਬ ਪਾਹੂ
ਫਿਰ ਵੀ ਵਿਚਾਰਦਾ ਵੀ ਹੁਣ ਜਿਹੜਾ ਵਜ਼ੀਰ ਖਾਂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਾਸ ਗਿਆ ਹੈ ਉਹ ਵੀ ਬੇਨਤੀਆਂ ਕਰਕੇ ਲੈ ਆਏਗਾ ਤੇ ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਇੱਥੇ ਆ ਗਏ ਚੰਦੂ ਨੂੰ ਇਹਨਾਂ ਦੇ ਹਵਾਲੇ ਕਰ ਦਿਆਂਗੇ ਤੇ ਨਾਲ ਹੱਥ ਜੋੜ ਕੇ ਕਹਾਂਗੇ ਮਹਾਰਾਜ ਜਿਹੜਾ ਇਹਨੇ ਮੈਥੋਂ ਇਹ ਗੁਨਾਹ ਕਰਾਇਆ ਨਾ ਇਹੋ ਜਿਹੀਆਂ ਝੂਠੀਆਂ ਤੂਹਮਤਾਂ ਲਾ ਕੇ ਚੁਗਲੀਆਂ ਕਰਕੇ ਤੇ ਉਹ ਮੇਰਾ ਤਾਂ ਮਹਾਰਾਜ ਇਹਨੂੰ ਫੜ ਲੋ ਤੇ ਮੈਨੂੰ ਬਖਸ਼ੋ ਜੀ ਇਹਦੇ ਨਾਲ ਜਿਹੜਾ ਇਹਨੇ ਕੀਤਾ ਇਹਨੂੰ ਦਿਓ ਉਹਦਾ ਫਲ ਇਸ ਤਰ੍ਹਾਂ ਇਹ ਖਿਆਲ ਕਰਕੇ ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀ ਉਡੀਕ ਕਰ ਰਿਹਾ ਹੈ ਜਿਵੇਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਉਹ ਵਜ਼ੀਰ ਖਾਂ ਫਿਰ ਵਾਪਸ ਆਇਆ ਸੀ ਉਸਨੇ ਸਾਰੀ ਗੱਲਬਾਤ ਦੱਸੀ ਸੀ ਜਹਾਂਗੀਰ ਨੂੰ ਕਿ ਮਹਾਰਾਜ ਉਹ ਨਹੀਂ ਆ ਰਹੇ ਵਜ਼ੀਰ ਖਾਂ ਨੂੰ ਫਿਰ ਜਿਵੇਂ ਸ਼ਾਸਤਰੀ ਵਰਤ ਕੇ ਭੇਜਿਆ ਸੀ ਵੀ ਉਹਨਾਂ ਨੂੰ ਆਖੋ ਮਹਾਰਾਜ ਵੀ ਇੰਨਾ ਕੁ ਤੁਹਾਡਾ ਪੱਲਾ ਫੜ ਕੇ ਆ ਜਾਣ ਉਹਨੇ ਕੁ ਲੈ ਉਹ ਬਾਕੀ ਨਾ ਫੜਾਓ। ਤੇ ਉਹ ਗੁਰੂ ਹਰਗੋਬਿੰਦ ਸਾਹਿਬ ਨੂੰ ਹੁਣ ਕੌਣ ਸਮਝਾਵੇ ਪਜਾਵੇ ਵੀ ਇਹ ਸ਼ਾਸਤ ਵਰਤਦਾ ਵੀ ਦੋ ਚਾਰ ਪੱਲਾ ਫੜ ਕੇ ਨਿਕਲਣਾ ਬਾਕੀ ਕੀ ਹੈ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ 50 ਕਲੀਆਂ ਵਾਲਾ ਝੋਲਾ ਹੀ ਪਾ ਲਿਆ ਸੀ, 50 ਪੰਨੇ ਪੱਲੇ ਨੇ ਤੇ 50 ਰਾਜਿਆਂ ਨੇ, ਇੱਕ ਇੱਕ ਪੱਲਾ ਫੜ ਲਿਆ ਸੀ, ਦੋ ਰਹਿ ਗਏ ਸੀ ਜੋ ਫਿਰ ਜਿਹੜੇ ਸਿਪਾਹੀ ਉਹਨਾਂ ਨੂੰ ਪਿੱਛੇ ਨੂੰ ਕਰਦੇ ਵੀ ਹੁਣ ਤਾਂ ਕੋਈ ਪੱਲਾ ਹੈ ਨੀ, ਕਲੀ ਹੈ ਨੀ, ਕਿਹੜੀ ਫੜੋਗੇ, ਤੁਹਾਡੇ ਭਾਗ ਮਾੜੇ, ਤੁਸੀਂ ਇੱਥੇ ਵੀ ਦੁੱਖ ਭੋਗੋ। ਉਹ ਝਾਂਗਰਾ ਮਾਰਦੇ ਹੈ ਮਹਾਰਾਜ ਛਡਾਓ ਸਾਥੋਂ, ਮੇਰੇ ਸਾਨੂੰ ਕੌਣ ਛੱਡੂ। ਉਹ ਪਿੱਛੇ ਨੂੰ ਲਿਜਾਂਦੇ, ਉਹ ਅੱਗੇ ਨੂੰ ਜਾਂਦੇ, ਮਹਾਰਾਜ ਅੱਗੇ ਬੇਨਤੀਆਂ ਕਰਦੇ ਹੈ। ਗੁਰੂ ਹਰਗੋਬਿੰਦ ਸਾਹਿਬ ਜੀ ਨੇ ਫਿਰ ਆਵਾਜ਼ ਮਾਰੀ ਵੀ ਆਉਣ ਦਿਓ, ਹੈਗਾ ਹੈ ਉਹ ਜਿਹੜੀਆਂ ਅੱਗਦਾਮਾਂ ਦੇ ਥਾਂ ਪਹਿਲੇ ਸਮੇਂ ਚੂਲੇ ਨੂੰ ਤਲੀਆਂ ਜਿਹੀਆਂ ਲਾਈਆਂ ਹੁੰਦੀਆਂ ਸੀ, ਉਹ ਤਲੀਆਂ ਦੇ ਨਾਲ ਹੀ ਬੰਨਿਆ ਹੁੰਦਾ ਸੀ ਅਗਲਾ ਪਿਛਾ ਜਾ। ਮਹਾਰਾਜ ਕਹਿੰਦੇ ਵੀ ਆਹ ਦੋ ਤਲੀਆਂ ਹੈਗੀਆਂ ਖਾਲੀ, ਇੱਕ ਤੂੰ ਫੜ ਲੈ, ਇੱਕ ਤੂੰ ਫੜ ਲੈ। ਇਸ ਤਰ੍ਹਾਂ ਉਹ ਦੋ ਤਲੀਆਂ ਫੜਾ ਕੇ ਤੇ 52 ਦੇ 52 ਰਾਜੇ ਗੁਰੂ ਮਹਾਰਾਜ ਨੇ ਬਾਹਰ ਲਿਆਂਦੇ ਸਨ। ਉਹ ਪ੍ਰਸੰਗ ਅੱਗੇ ਜਿਵੇਂ ਆਏਗਾ ਆਪਾਂ ਨੰਬਰ ਵਾਰ ਸੁਣਾਂਗੇ। ਕੱਲ ਦੇ ਦੀਵਾਨ ਵਿੱਚ ਜਿਵੇਂ ਵਜ਼ੀਰ ਖਾਂ ਆਇਆ ਤੇ ਸਾਰੀ ਗੱਲਬਾਤ ਦੱਸੀ ਤੇ ਫਿਰ ਜਹਾਂਗੀਰ ਪਾਤਸ਼ਾਹ ਤਾਂ ਚੰਦੂ ਤੇ ਬਹੁਤਾ ਖਫਾਮਾਨ ਹੋ ਗਿਆ ਵੀ ਇਹਦੇ ਸਾਰਾ ਪੰਗਾ ਪਾਇਆ ਹੈ, ਇਵੇਂ ਕਹਿਤਾ ਸਾਰ ਸਤੀ ਆਈ ਹੈ। ਤੇ ਗੁਰੂ ਹਰਗੋਬਿੰਦ ਸਾਹਿਬ ਨੂੰ ਗ੍ਰੇਡ ਦੇ ਕਿਲ੍ਹੇ ਵਿੱਚ ਭੇਜ ਬੈਠੇ, ਜੇ ਮਹਾਰਾਜ ਕਿਤੇ ਨਾ ਜਾਂਦੇ ਫਿਰ ਆਹ ਤਾਂ ਨਹੀਂ ਹੋਣਾ ਸੀ, ਉਹ ਉੱਥੇ ਮਰਦੇ। ਇਹ ਸਾਰੀ ਸ਼ਰਾਰਤ ਇਹਦੀ ਹੈ, ਇਹਨੇ ਹਰ ਪਾਸੇ ਪੁਆੜੇ ਪਾਏ, ਇਹ ਸਭ ਤੋਂ ਵੱਡਾ ਦੁਸ਼ਟ ਭੈੜਾ ਹੈ, ਇਹਦਾ ਫਾਹਾ ਹੁਣ ਗੁਰੂ ਹਰਗੋਬਿੰਦ ਸਾਹਿਬ ਨੂੰ ਫੜਾ ਕੇ ਵਢਾਓ, ਇਸ ਕਰਕੇ ਖਫਾ ਹੋਇਆ ਬੈਠਾ। ਇੱਧਰ ਜਹਾਂਗੀਰ ਦੇ ਕੋਲ ਜਿਹੜਾ ਸਭ ਤੋਂ ਗੁਰੂ ਘਰ ਦਾ ਸਿਆਣਾ ਵਜ਼ੀਰ ਖਾਂ ਹੈ, ਜਿਹਦੇ ਸੁਖਮਨੀ ਦਾ ਪਾਲ ਸੁਣ ਕੇ ਜਲੋਧਰ ਦੀ ਬਿਮਾਰੀ ਹਟੀ, ਉਹਨੇ ਫਿਰ ਸਾਰੀ ਖੋਲ ਖੋਲ ਕੇ ਜਹਾਂਗੀਰ ਨੂੰ ਗੱਲ ਸੁਣਾ ਦਿੱਤੀ ਸੀ। ਹੁਣ ਉਧਰ ਮੀਆਂ ਮੀਰ ਪੀਰ ਸਾਰਾ ਕੁਝ ਸੁਣਾ ਗਿਆ, ਇੱਧਰ ਵਜ਼ੀਰ ਖਾਂ ਨੇ ਜਦੋਂ ਸਾਰੀ ਗੱਲ ਖੋਲ ਕੇ ਊੜੇ ਤੱਕ ਲੈ ਕੇ ਰਾੜੇ ਤੱਕ ਦੱਸ ਦਿੱਤੀ ਹੈ, ਫਿਰ ਤਾਂ ਸਾਰਾ ਹੀ ਇਹਦਾ ਪਰਦਾ ਖੁੱਲ ਗਿਆ ਚੰਦੂ ਦੁਸ਼ਟ ਦਾ। ਜਿਵੇਂ ਖਿੜੇ ਮੱਥੀ ਫਿਰ ਆਪ ਹੀ ਕਹਿਤਾ ਮਹਾਰਾਜ ਫੜ ਲਓ ਤੇ ਲੈ ਲਓ ਜਿਵੇਂ ਇਹਨੂੰ ਹਾਰ ਕੇ ਬਦਲਾ ਲੈਣਾ। ਵਿਧੀ ਚੰਦ ਭਾਈ ਜੇਠੇ ਵਰਗੇ ਤਾਂ ਪਹਿਲਾਂ ਹੀ ਮੁੱਛਾਂ ਨੂੰ ਤਾਪ ਦੇਈ ਬੈਠੇ ਸੀ, ਕਦੋਂ ਮਾੜਾ ਜਿਹਾ ਹੋਵੇ ਇਸ਼ਾਰਾ ਦੁਸ਼ਟ ਨੂੰ ਫੜੀਏ ਤੇ ਲਾਈਏ ਮਾਂਜਾ ਚਾਟਾ ਛਕਾਈਏ, ਕੀਤੀ ਦਾ ਫਲ ਭੁਗਤਾਈਏ। ਫੜ ਕੇ ਉਸੇ ਵੇਲੇ ਨੱਕ ਵਿੱਚ ਨਕੇਲ ਜੀ ਪਾ ਲਈ ਸੀ। ਉਹ ਪ੍ਰਸੰਗ ਆਏਗਾ ਆਪਾਂ ਸੁਣਾਂਗੇ, ਸਮਾਂ ਹੋਇਆ ਇੱਥੇ ਹੀ ਸਮਾਪਤੀ ਹੈ ਜੀ।
ਇਮ ਵਿਚਾਰ ਕਰ ਤੂਸ਼ਨ ਕੀਨ, ਗੁਰ ਨ ਪ੍ਰਤੀਖਤ ਹੋਏ ਅਧੀਨ, ਆਵਹ ਤੂਰਨ ਚਾਹਤ ਸ਼ਾਹੂ, ਗਯੋ ਵਜ਼ੀਰ ਖਾਨ ਅਬ ਪਾਹੂ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੇ ਆਚਿਤ ਹੇ ਪਾਰ ਬ੍ਰਹਮ ਅਵਨਾਸੀ ਅਗਨਾਸ, ਹੇ ਪੂਰਨ ਹੇ ਸਰਵ ਮੈਂ ਦੁਖ ਪੰਜਨ ਗੁਣਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਦਾਨ ਜਾਕੇ ਸਦਾ ਬਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋ ਬਨਹਾਰ, ਹੇ ਸੰਤਾਂ ਕੈ ਸਦਾ ਸੰਗ ਨਿਦਾਰਾ ਆਧਾਰ, ਹੇ ਠਾਕੁਰ ਹਾਂ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਈ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਇ, ਆਏ ਪ੍ਰਭ ਸ਼ਰਨਾਂਗਤੀ ਕਿਰਪਾ ਨਿਧ ਦਿਆਲ, एक अखर हर मन वसत नानक होत निहाल। वाहिगुरु नाम जहा जह चरे सो तरे पार। जो सरदा कर सेवन दे गुरु पार उतारन हार। जो सरदा कर सेवन दे गुरु पार उतारन हार।